ਸੀਐਮ ਸਾਹਿਬ ਤੁਹਾਡੇ ਤੇ ਸਵਾਲ ਕਰਦੇ ਉਲਟਾ ਕਹਿੰਦੇ ਵੀ ਜਾਖੜ ਸਾਹਿਬ ਪਹਿਲਾਂ ਬੋਲਣ ਲੱਗਿਆ ਤੈਅ ਕਰਿਆ ਕਰੋ ਕਿਹੜੀ ਪਾਰਟੀ ਤੋਂ ਬੋਲ ਰਹੇ ਹੋ, ਕਹਿੰਦੇ ਰਾਜ ਸਭਾ ਕਿਤੋਂ ਪ੍ਰਧਾਨਗੀ
ਪਾਰਟੀ ਤਾਂ ਹੁਣ ਮੈਂ ਦੱਸਦਾ ਵੀ ਪਾਰਟੀ ਤਾਂ ਇਸੇ ਕਰਕੇ ਤੁਹਾਨੂੰ ਦੱਸਿਆ ਸੋਢੀ ਸਾਹਿਬ, ਮੈਂ ਜਿਹੜੀ ਗੱਲ ਕੀਤੀ ਹੈ ਵੀ ਆ ਉਹ ਕਾਂਗਰਸ ਪਾਰਟੀ ਹੈ ਸਾਹਿਬ, ਕੱਲ੍ਹ ਤਾਂ ਕੋਈ ਐਕਸੈਪਟ ਹੀ ਨਹੀਂ ਕਰਦਾ ਸੀ ਐਜ਼ ਏ ਮੁੱਖ ਮੰਤਰੀ, ਮੇਰੇ ਖਿਆਲ 'ਚ ਇਕੱਲੇ ਪੰਜਾਬ ਦੀ ਰਾਜਨੀਤੀ ਦੇ ਅੰਦਰ ਆਮ ਆਦਮੀ ਪਾਰਟੀ ਦੇ ਲੀਡਰਾਂ 'ਚ ਇਕੱਲਾ ਸੁਨੀਲ ਜਾਖੜ ਹੈ ਜਿਹੜਾ ਅੱਜ ਤਾਈਂ ਵੀ ਭਗਵੰਤ ਮਾਨ ਜੀ ਨੂੰ ਭਗਵੰਤ ਮਾਨ ਸਾਹਿਬ ਚੀਫ ਮਿਨਿਸਟਰ ਸਾਹਿਬ ਕੇ ਗੱਲ ਕਰਦਾ, ਬਾਕੀਆਂ ਦੇ ਇਹਨਾਂ ਨੇ ਕੋਈ ਕਸਰ ਛੱਡੀ ਨਹੀਂ। ਹੁਣ ਤਾਂ ਚੀਫ ਮਿਨਿਸਟਰੀ ਵੀ ਕਰਨੀ ਆ ਗਈ, ਦਾ ਦੇਊਂਗਾ ਸਾਹਿਬ ਉਹਨਾਂ ਨੂੰ ਜਿਸ ਤਰ੍ਹਾਂ ਉਹਨਾਂ ਨੇ ਅਪੋਜੀਸ਼ਨ ਨੂੰ ਵਾਹਣ ਪਾ ਰੱਖਿਆ ਵੀ ਅੱਖਾਂ 'ਚ ਮੇਰੀ ਅੱਖਾਂ 'ਚ ਅੱਖ ਪਾ ਕੇ ਗੱਲ ਕਰੋ, ਜਿਸ ਤਰ੍ਹਾਂ ਅਪੋਜੀਸ਼ਨ ਦੇ ਸਾਡੇ ਤੋਂ ਵਿਚਾਰੇ ਕਾਂਗਰਸ ਦੇ ਪ੍ਰਧਾਨ ਸਾਹਿਬ ਨੂੰ ਤਾਂ ਰੋਜ਼ ਕੋਈ ਨਾ ਕੋਈ ਬਲੱਡ ਪ੍ਰੈਸ਼ਰ ਚੜਾ ਦਿੰਦੇ ਹੈ, ਕਹਿੰਦੇ ਬਾਅਦ 'ਚ 3 ਦਿਨਾਂ ਬਾਅਦ ਚੁੱਪ ਹੋਏਗਾ ਨਾ
ਜੀ।
ਇਹ ਤਾਂ ਦੇਖੋ, ਚਾਹੇ ਉਹ ਲੋਕ ਕਹਿ ਦਿੰਦੇ ਆ ਵੀ ਇਸ ਕਿਸਮ ਦਾ ਕਿਹੜਾ ਸਟੱਫ ਆ ਗਿਆ, ਪਰ ਅਸਰਦਾਰ ਹੈ।
ਪਰ ਜਿਹੜੇ ਕਾਂਗਰਸੀ ਤੁਹਾਡੇ ਇਸ ਕਦਮ ਨੂੰ ਮੌਕਾ ਪ੍ਰਸਤੀ ਦੀ ਸਿਆਸਤ ਕਹਿੰਦੇ ਆ, ਉਸ ਬਿਆਨ ਨੂੰ ਤੁਸੀਂ ਕਿਵੇਂ ਬਹਿਣੇ ਹੋ?
ਦੇਖੋ ਸਭ ਕਿਹਨੂੰ ਕਿਹਨੂੰ ਕਹਿਣਗੇ ਹੁਣ, ਚਲੋ ਸੁਨੀਲ ਜਾਖੜ ਮੌਕਾ ਪ੍ਰਸਤ ਸੀਗਾ, ਹੁਣ ਚੱਬੇਵਾਲ ਸਾਹਿਬ ਨੂੰ ਵੀ ਇਹਨਾਂ ਨੇ ਕਹਿਤਾ, ਸਿੰਧੀਆ ਸਾਹਿਬ ਨੂੰ ਵੀ ਕਹਿਤਾ, ਮਲਿੰਦ ਦੇਵਰੋ ਨੂੰ ਵੀ ਕਹਿਤਾ, ਜਤਿਨ ਪ੍ਰਸਾਦ ਨੂੰ ਕਹਿਤਾ, ਕਿਹੜਾ ਕਿਹੜਾ ਮੈਂ ਗਿਣਾਵਾਂ ਸਾਹਿਬ, ਸਾਰੇ ਮੌਕਾ ਪ੍ਰਸਤ ਹੈ।
ਕੱਲ੍ਹ ਮੈਂ ਜਦੋਂ ਤੁਹਾਡਾ ਬਿਆਨ ਆ ਗਿਆ ਤਾਂ ਸਾਰੇ ਮੀਡੀਆ ਦੇ ਵਿੱਚ ਕਹਿ ਲਓ ਕੋਈ ਖਬਰ ਫਲੈਸ਼ ਹੋਈ, ਮੈਂ ਕੁਲਦੀਪ ਸਿੰਘ ਧਾਲੀਵਾਲ ਹੋਰਾਂ ਨੂੰ ਫੋਨ ਲਾ ਲਿਆ, ਟੈਲੀਫੋਨ 'ਤੇ ਅਸੀਂ ਬਿਆਨ ਲਿਆ ਉਹਨਾਂ ਦਾ, ਮੈਂ ਕਿਹਾ ਵੀ ਜਾਖੜ ਸਾਹਿਬ ਕਹਿੰਦੇ ਤੁਹਾਡੇ 8 ਉਮੀਦਵਾਰ ਵਾਪਸ ਹੋ ਜਾਣੇ ਆ ਅਤੇ ਤੁਹਾਡਾ ਤਾਂ ਗੜਜੁੜ ਹੋਣ ਦੀ ਤਿਆਰੀ ਹੈ, ਕਹਿੰਦੇ ਨਹੀਂ ਨਹੀਂ ਇਹ ਵਾਰੀ ਵਾਰੀ ਬਦਲਣ ਵਾਲਾ ਪਰਮਿਟ ਕਹਿੰਦੇ ਜਾਖੜ ਸਾਹਿਬ ਦੇ ਕੋਲ ਅਸੀਂ ਨਹੀਂ ਬਦਲਣਾ, ਕਹਿੰਦੇ ਦਰਅਸਲ ਜਾਖੜ ਸਾਹਿਬ ਕਹਿੰਦੇ ਭਾਜਪਾ ਦੀ ਨੈਗਲੀਜੈਂਸੀ ਨੂੰ ਇਹਨਾਂ ਬਿਆਨਾਂ ਦੇ ਰਾਹੀਂ ਲਕੋ ਰਿਹਾ, ਕਹਿੰਦੇ ਇੱਕ ਵੀ ਬੰਦਾ ਇਹਨਾਂ ਤੋਂ ਤੈਅ ਨਹੀਂ ਹੋਇਆ, ਇਹਨਾਂ ਤੋਂ ਆਪਦਾ ਗੜਜੋੜ ਵੀ ਤੈਅ ਨਹੀਂ ਹੋ ਰਿਹਾ, ਤੁਹਾਡੇ ਗੜਜੋੜ ਦੀ ਕੀ ਸਥਿਤੀ ਹੈ?
ਸਾਡਾ ਗੱਠਜੋੜ ਦੀ ਸਥਿਤੀ ਤਾਂ ਉੱਥੇ ਹੀ ਸਭ, ਸਾਡੀ ਸਥਿਤੀ ਜਿਹੜੀ ਹੈ ਪਹਿਲੇ ਦਿਨ ਤੋਂ ਮੈਂ ਕਹਿ ਰਿਹਾ ਵੀ ਆਹ ਫੈਸਲਾ ਇੱਥੇ, ਮੈਂ ਕਦੇ ਨਹੀਂ ਕਿਹਾ ਵੀ ਸੁਨੀਲ ਜਾਖੜ ਦੀ ਰਾਏ ਨਾਲ ਆਉਣਾ, ਆਹ ਫੈਸਲਾ ਪੰਜਾਬ ਦੇ ਹਾਲਾਤ ਨੂੰ ਸਾਹਮਣੇ ਰੱਖ ਕੇ ਨੈਸ਼ਨਲ ਲੈਵਲ 'ਤੇ ਫੈਸਲਾ ਆਉਣਾ।
ਕੱਲ੍ਹ ਨੂੰ ਤੁਹਾਡੀ ਨੂੰ ਜਾਖੜ ਸਾਹਿਬ ਲੋਕ ਪੋਲੀਟੀਕਲ ਸਟੇਟਮੈਂਟ ਮੰਨਣਗੇ, ਲੋਕ ਕਹਿਣਗੇ ਜਾਖੜ ਲੁਕੋ ਰਹੇ ਆ,
ਮੈਂ ਕੋਈ
ਬੀਜੇਪੀ ਦਾ ਪ੍ਰਧਾਨ, ਦੋ ਗੱਲਾਂ ਨਾ ਜਾਖੜ ਸਾਹਿਬ, ਇੱਕ ਹੈ ਤੁਹਾਨੂੰ ਪਤਾ ਮੰਨ ਲਓ ਤੁਸੀਂ ਦੱਸ ਨਹੀਂ ਦੇ, ਦੂਸਰਾ ਜੇ ਤੁਹਾਨੂੰ ਵਾਕਈ ਨਹੀਂ ਪਤਾ ਤਾਂ ਫਿਰ ਮੈਸੇਜ ਇਹ ਨਹੀਂ ਜਾਂਦਾ ਕਿ ਭਾਜਪਾ ਦੇ ਪ੍ਰਧਾਨ ਨੂੰ ਇਹ ਗੱਲ ਨਹੀਂ ਪਤਾ।
ਭਾਜਪਾ ਦੇ ਪ੍ਰਧਾਨ ਨੂੰ ਲੋਕਾਂ ਦੀ ਫੀਲਿੰਗ ਦਾ ਪਤਾ ਹੈ, ਪੰਜਾਬ ਦੇ ਭਾਜਪਾ ਦੇ ਜਿਹੜੇ ਵਰਕਰਸ ਦੀ ਲੀਡਰਸ ਦੀ ਜਾਂ ਪੰਜਾਬ ਦੇ ਲੋਕਾਂ ਦੀ ਭਾਵਨਾ ਹੈ ਉਹ ਬਿਲਕੁਲ ਕਨਵੇ ਕਰਤੀ ਜੀ, ਉਸੇ ਭਾਵਨਾ ਨੂੰ ਸਾਹਮਣੇ ਰੱਖ ਕੇ ਜੋ ਫੈਸਲਾ ਹੋਊਗਾ ਉਹਦੀ ਹੁਣ ਨਿੱਟੀ ਗ੍ਰਿਟੀ ਜਿਹੜੀ ਹੈ ਉਹ ਕਿਸ ਹਿਸਾਬ ਨਾਲ ਦੇਖ ਕੇ ਕਰਦੇ ਉਹ ਤਾਂ ਦੇਖੋ ਜਦੋਂ ਹੋਊਗਾ, ਜਦੋਂ ਮੇਰੀ ਰਾਏ ਪੁੱਛਣਗੇ ਤੁਸੀਂ ਕਹਿੰਦੇ ਤੁਹਾਡੀ ਕੀ ਰਾਏ ਹੈ, ਹੁਣ ਸੁਨੀਲ ਜਾਖੜ ਨੂੰ ਕਹੋ ਵੀ ਕੋਠੇ 'ਤੇ ਚੜ ਕੇ ਤਾਂ ਮੈਂ ਆਵਾਜ਼ ਚੀਕਾਂ ਮਾਰਾਂ, ਉਹ ਤਾਂ ਕਸਰ ਰਹਿ ਗਈ ਨਹੀਂ, ਮੈਂ ਆਪਣੀ ਭਾਵਨਾ ਜਿਹੜੀ ਹੈ ਵਿਅਕਤ ਵਾਰ ਵਾਰ ਕਰ ਰਿਹਾ।
ਪਰ ਤੁਹਾਡੀ ਪਾਰਟੀ ਬਾਰੇ ਇੱਕ ਧਾਰਨਾ ਇਹ ਵੀ ਹੈ ਜਾਖੜ ਸਾਹਿਬ, ਕਹਿੰਦੇ ਜਿਹੜਾ ਬੋਲਦਾ ਉਹਦੇ ਘਰੇ ਤੜਕੇ ਨੂੰ ਕੋਈ ਨਾ ਕੋਈ ਸੈਂਟਰ ਦੀ ਏਜੰਸੀ ਬੈਠੀ ਹੁੰਦੀ, ਤੁਸੀਂ ਕਹਿੰਦੇ ਡੰਡੇ ਨਾਲ ਡਰਾ ਲੈਂਦੇ
ਹੋ, ਅਸੀਂ ਕਾਹਦਾ ਡਰਾ ਲੈਂਦੇ ਹਾਂ, ਭਗਵੰਤ ਮਾਨ ਜੀ ਤਾਂ ਖੜੇ ਹੋ ਕੇ ਸ਼ਰੇਆਮ ਵਿਧਾਨ ਸਭਾ 'ਚ ਕਰੀ ਜਾਂਦੇ, ਮੈਂ ਤੁਹਾਨੂੰ ਦੇਖ ਲੂੰਗਾ।
ਪੰਜਾਬ 'ਚ ਠੰਡ ਤਾਂ ਬੇਸ਼ੱਕ ਘੱਟ ਹੋ ਗਈ ਹੈ ਪਰ ਸਿਆਸੀ ਗਰਮੀ ਦਿਨੋ ਦਿਨ ਵੱਧਦੀ ਜਾ ਰਹੀ ਹੈ, ਲੋਕ ਸਭਾ ਚੋਣਾਂ ਦਾ ਬਿਗਲ ਵੱਧ ਚੁੱਕਿਆ, ਬਿਆਨਬਾਜ਼ੀਆਂ, ਫੇਰ ਬਦਲ, ਜੋੜ ਤੋੜ, ਤਿਕੜਮਬਾਜ਼ੀ ਸਭ ਕੁਝ ਜਾਰੀ ਹੈ। ਪਰ ਬੀਤੇ ਦਿਨ ਭਾਜਪਾ ਦੇ ਪ੍ਰਧਾਨ ਸੁਨੀਲ ਕੁਮਾਰ ਜਾਖੜ ਹੋਰਾਂ ਦੇ ਟਵੀਟ ਨੇ ਸਿਆਸੀ ਗਰਮੀ ਵਧਾ ਦਿੱਤੀ ਅਤੇ ਸੀਐਮ ਸਾਹਿਬ ਦਾ ਅੱਗੋਂ ਉਹਨਾਂ ਨੂੰ ਰਿਪਲਾਈ ਵੀ ਆਉਂਦਾ, ਪਿਛਲੇ 2 ਦਿਨਾਂ ਤੋਂ ਕਹਿ ਲਓ ਕਿ ਕੱਲ੍ਹ ਅਤੇ ਅੱਜ ਇਹ ਸੁਰਖੀ ਬਣੀ ਹੋਈ ਹੈ, ਸਾਰਾ ਮੀਡੀਆ ਵੀ ਇਸ 'ਤੇ ਚਰਚਾ ਕਰ ਰਿਹਾ ਔਰ ਨਾਲ ਹੀ ਲੋਕਾਂ ਦੇ ਜ਼ਹਿਨ 'ਚ ਇੱਕੋ ਗੱਲ ਜਿਹੜੀ ਖੜਕਦੀ ਹੈ ਕਿ ਆਖਿਰਕਾਰ ਅਕਾਲੀ ਦਲ ਅਤੇ ਭਾਜਪਾ ਇਕੱਠੇ ਹੋਣਗੇ ਜਾਂ ਨਹੀਂ ਹੋਣਗੇ, ਗੜਜੁੜ ਹੋਵੇਗਾ ਜਾਂ ਫਿਰ ਨਹੀਂ ਹੋਵੇਗਾ। ਤਾਂ ਨਾ ਇਹਨਾਂ ਤਮਾਮ ਸਵਾਲਾਂ 'ਤੇ ਅੱਜ ਗੱਲਬਾਤ ਕਰਨ ਦੇ ਲਈ ਅਸੀਂ ਚੰਡੀਗੜ੍ਹ ਪਹੁੰਚੇ ਹਾਂ, ਸਾਡੇ ਨਾਲ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਕੁਮਾਰ ਜਾਖੜ ਮੌਜੂਦ ਨੇ, ਉਹਨਾਂ ਤੋਂ ਹੀ ਸੁਣਦੇ ਹਾਂ ਕਿ ਇਹ ਤਮਾਮ ਸਵਾਲਾਂ 'ਤੇ ਉਹਨਾਂ ਦੀ ਕੀ ਪ੍ਰਤੀਕਿਰਿਆ। ਜਾਖੜ ਸਾਹਿਬ ਬਹੁਤ ਬਹੁਤ ਸਵਾਗਤ ਤੁਹਾਡਾ।
ਬਹੁਤ ਬਹੁਤ ਮਿਹਰਬਾਨੀ ਸੋਢੀ ਜੀ।
ਜਾਖੜ ਸਾਹਿਬ, ਸਿਆਸੀ ਗਰਮੀ ਵੱਧਦੀ ਜਾਂਦੀ ਹੈ, ਤੁਸੀਂ ਤਾਂ ਬੜੇ ਨਿੱਘੇ ਜਿਹੇ ਸੁਭਾਅ ਵਾਲੇ ਹੋ, ਤੁਸੀਂ ਚੂੰਡੀ ਮਿੱਠੀ ਜੀ ਵੱਡੀ ਸੀ ਪਰ ਕੰਮ ਜ਼ਿਆਦਾ ਹੀ ਖਰਾਬ ਹੋ ਗਿਆ।
ਨਹੀਂ ਨਹੀਂ ਚੂੰਡੀ ਨਹੀਂ ਵੱਡੀ ਸਾਹਿਬ, ਨਾ ਹੀ ਖਰਾਬ ਹੋਇਆ। ਦੇਖੋ ਭਗਵੰਤ ਮਾਨ ਜੀ ਨੇ ਚਾਹੇ ਟਵੀਟ ਕਰਤਾ, ਕਿਸ ਟਾਈਮ ਕੀਤਾ, ਉਹ ਗੱਲਾਂ ਬਹੁਤ ਸਾਰੀਆਂ ਗੱਲਾਂ ਚੱਲ ਰਹੀਆਂ, ਪਰ ਮੈਂ ਜਿੰਨਾ ਕੁ ਭਗਵੰਤ ਮਾਨ ਜੀ ਨੂੰ ਜਾਣਦਾ, ਉਹਨਾਂ ਦੇ ਦਿਲ 'ਚ ਲੱਡੂ ਫੁੱਟੀ ਜਾਂਦੇ ਹੈ। ਜਾਖੜ ਨੇ ਗੱਲ ਬੜੀ ਕਹੀ ਹੈ ਵੀ ਠੋਕ ਤਾਂ ਨਾ।
ਅੱਛਾ
ਰਾਘਵ ਚੱਡਾ ਜੀ, ਦੇਖੋ ਲਗਾਮ ਤਾਂ ਉਹਨਾਂ ਦੇ ਹੱਥ 'ਚ ਸੀਗੀ, ਆਹ ਤਾਂ ਅਣਬਸੀ 'ਚ ਚੱਲੀ ਜਾਂਦਾ ਸੀ ਕੰਮ, ਹੁਣ ਮਾੜੇ ਮੋਟੇ ਜਵਾਨ ਹੋ ਗਏ, ਉਹ ਕਹਿੰਦੇ ਮੈਂ ਤਾਂ ਵੀ ਕੈਸੇ ਪੱਪੂ ਪਾਸ ਹੋ ਗਏ, ਹੁਣ ਤਾਂ ਚੀਫ ਮਿਨਿਸਟਰੀ ਵੀ ਕਰਨੀ ਆ ਗਈ, ਦਾ ਦੇਊਂਗਾ ਸਾਹਿਬ ਉਹਨਾਂ ਨੂੰ ਜਿਸ ਤਰ੍ਹਾਂ ਉਹਨਾਂ ਨੇ ਅਪੋਜੀਸ਼ਨ ਨੂੰ ਵਾਹਣ ਪਾ ਰੱਖਿਆ, ਵੀ ਅੱਖਾਂ 'ਚ ਮੇਰੀ ਅੱਖਾਂ 'ਚ ਅੱਖ ਪਾ ਕੇ ਗੱਲ ਕਰੋ। ਜਿਸ ਤਰ੍ਹਾਂ ਅਪੋਜੀਸ਼ਨ ਦੇ ਸਾਡੇ ਤਾਂ ਵਿਚਾਰੇ ਕਾਂਗਰਸ ਦੇ ਪ੍ਰਧਾਨ ਸਾਹਿਬ ਨੂੰ ਤਾਂ ਰੋਜ਼ ਕੋਈ ਨਾ ਕੋਈ ਬਲੱਡ ਪ੍ਰੈਸ਼ਰ ਚੜਾ ਦਿੰਦੇ ਹੈ, ਕਹਿੰਦੇ ਬਾਅਦ 'ਚ 3 ਦਿਨਾਂ ਬਾਅਦ ਚੁੱਪ ਹੋਏਗਾ ਨਾ
ਜੀ।
ਇਹ ਤਾਂ ਦੇਖੋ, ਚਾਹੇ ਉਹ ਲੋਕ ਕਹਿ ਦਿੰਦੇ ਆ ਵੀ ਇਸ ਕਿਸਮ ਦਾ ਕਿਹੜਾ ਸਟੱਫ ਆ ਗਿਆ, ਪਰ ਅਸਰਦਾਰ ਹੈ ਵੀ ਉਹਨਾਂ ਨੇ ਜ਼ਬਾਨ ਬੰਦ ਕਰਾ ਦਿੱਤੀ, ਬੋਲਤੀ ਬੰਦ ਕਰਾ ਦਿੱਤੀ।
ਤੁਹਾਨੂੰ ਸੀਐਮ ਅਸਰਦਾਰ ਲੱਗਦਾ?
ਅਸਰਦਾਰ ਉਹਨਾਂ ਨੂੰ ਬੋਲਤੀ ਬੰਦ ਕਰਾ ਦਿੱਤੀ ਜੀ। ਚਾਹੇ ਕਹਿਣ ਵੀ ਕਿਹਾ ਜਾ ਮਟੀਰੀਅਲ ਹੈ, ਉਹ ਜੇ ਮਟੀਰੀਅਲ ਸਾਹਮਣੇ ਬੈਠੇ ਉਹ ਜੀ ਮਟੀਰੀਅਲ 'ਚ ਭਾਸ਼ਾ ਬੋਲ ਦਿੰਦੇ ਹੈ। ਪਰ ਇੱਕ ਇਹਨਾਂ ਦੇ ਆਹ ਨੁਕਤਾ ਸੀਗਾ ਰਾਘਵ ਚੱਡਾ ਜੀ ਵਾਲਾ, ਅਤੇ ਮੈਨੂੰ ਲੱਗਦਾ ਕਈਆਂ ਨੇ ਦਿਆ ਵੀ ਗੱਲ ਜਿਹੜੀ ਮੇਰੇ ਕੰਨ 'ਚ ਆਈ, ਜਿਸ ਕਰਕੇ ਮੈਂ ਕਲੈਰੀਫਿਕੇਸ਼ਨ ਮੰਗੀ ਸੀ ਵੀ ਦੱਸ ਤਾਂ ਦਿਓ ਜੇ ਕਿਤੇ ਪਾਰਟੀ ਅੱਖਾਂ ਦਾ ਆਪਰੇਸ਼ਨ ਕਰਾਉਣ ਗਏ ਹੈ ਤਾਂ ਉਹ ਵੀ ਕੋਈ ਅਫੀਸ਼ਲ ਆ ਜੇ। ਪਰ ਮੈਂ ਸਮਝਦਾ ਵੀ ਭਗਵੰਤ ਮਾਨ ਜੀ ਨੇ ਕੱਲ੍ਹ ਉਹਨਾਂ ਨੇ ਐਂ ਵੀ ਜਾਖੜ ਨੇ ਗੱਲ ਤਾਂ ਬੜੀ ਕਹੀ ਹੈ ਯਾਰ, ਸਵਾਦ ਲਿਆ ਤਾ ਵੀ।
ਸੀ ਐੱਮ ਸਾਹਿਬ ਤੁਹਾਡੇ 'ਤੇ ਸਵਾਲ ਕਰਦੇ ਉਲਟਾ ਕਹਿੰਦੇ ਵੀ ਜਾਖੜ ਸਾਹਿਬ ਪਹਿਲਾਂ ਬੋਲਣ ਲੱਗਿਆ ਤੈਅ ਕਰਿਆ ਕਰੋ ਕਿਹੜੀ ਪਾਰਟੀ ਤੋਂ ਬੋਲ ਰਹੇ ਹੋ, ਕਹਿੰਦੇ ਰਾਜ ਸਭਾ ਕਿਤੋਂ ਕਿਤੋਂ ਪ੍ਰਧਾਨਗੀ।
ਦੇਖੋ ਪਾਰਟੀ ਤਾਂ ਹੁਣ ਮੈਂ ਦੱਸਤਾ ਵੀ ਪਾਰਟੀ ਦਾ ਇਸੇ ਕਰਕੇ ਤੁਹਾਨੂੰ ਦੱਸਿਆ ਸੋਢੀ ਸਾਹਿਬ, ਮੈਂ ਜਿਹੜੀ ਗੱਲ ਕੀਤੀ ਹੈ ਵੀ ਆ ਉਹ ਕਾਂਗਰਸ ਪਾਰਟੀ ਹੈ ਸਾਹਿਬ ਜਿਹਨੂੰ ਇੱਕ ਜਿਹੜੇ ਮਤਲਬ ਇਜ਼ ਨੋਟ ਹੈ, ਕੱਲ੍ਹ ਤਾਂ ਕੋਈ ਐਕਸੈਪਟ ਹੀ ਨਹੀਂ ਕਰਦਾ ਸੀ ਐਜ਼ ਏ ਮੁੱਖ ਮੰਤਰੀ। ਮੇਰੇ ਖਿਆਲ 'ਚ ਇਕੱਲੇ ਪੰਜਾਬ ਦੀ ਰਾਜਨੀਤੀ ਦੇ ਅੰਦਰ ਆਮ ਆਦਮੀ ਪਾਰਟੀ ਦੇ ਲੀਡਰਾਂ 'ਚ ਇਕੱਲਾ ਇਕੱਲਾ ਸੁਨੀਲ ਜਾਖੜ ਹੈ ਜਿਹੜਾ ਅੱਜ ਤਾਈਂ ਵੀ ਭਗਵੰਤ ਮਾਨ ਜੀ ਨੂੰ ਭਗਵੰਤ ਮਾਨ ਸਾਹਿਬ ਚੀਫ ਮਿਨਿਸਟਰ ਸਾਹਿਬ ਕੇ ਗੱਲ ਕਰਦਾ ਹੈ, ਬਾਕੀਆਂ ਤਾਂ ਇਹਨਾਂ ਨੇ ਕੋਈ ਕਸਰ ਛੱਡੀ ਨਹੀਂ। ਅਤੇ ਉਸ ਚੀਫ ਮਿਨਿਸਟਰ ਨੇ 150 ਸਾਲ ਪੁਰਾਣੀ ਪਾਰਟੀ ਦੇ ਗੋਡੇ ਲਗਾ ਰੱਖੇ ਸਾਹਿਬ, ਉਹ ਕਾਂਗਰਸ ਪਾਰਟੀ ਦੇ ਸੁਨੀਲ ਜਾਖੜ ਉਸ ਕਾਂਗਰਸ ਪਾਰਟੀ 'ਚ ਉਹਦਾ ਨੁਮਾਇੰਦਾ ਬਣ ਕੇ ਖੜੂਗਾ ਸਾਹਿਬ। ਇਹ ਕਾਂਗਰਸ ਪਾਰਟੀ ਕੋਈ ਵੀ ਮਾੜੀ ਨਹੀਂ ਹੁੰਦੀ ਸਾਹਿਬ, ਕੋਈ ਵੀ ਪਾਰਟੀ ਲੀਡਰ ਮਾੜੇ ਹੁੰਦੇ, ਕਮਜ਼ੋਰ ਸਟੱਫ ਜਦੋਂ ਆ ਜਾਏ, ਆਪਦੀ ਕਮਜ਼ੋਰੀਆਂ ਇੰਨੀਆਂ ਹੋਣ ਵੀ ਇੱਕ ਚੀਫ ਮਿਨਿਸਟਰ ਖੜਾ ਹੋ ਕੇ ਕਹੇ ਤੂੰ 3 ਦਿਨਾਂ ਬਾਅਦ ਚੁੱਪ ਹੋਏਗਾ ਨਾ, ਜਦੋਂ ਮੈਂ ਬੱਸਾਂ ਵਾਲੀ ਫਾਈਲ ਕੱਢ ਲਈ ਫਿਰ ਬੋਲਦੇ ਨਹੀਂ ਸਾਹਿਬ। ਸੁਨੀਲ ਜਾਖੜ ਉਸ ਕਾਂਗਰਸ 'ਚ ਤਾਂ ਨਹੀਂ ਰਹਿ ਸਕਦਾ ਸਾਹਿਬ, ਜਿੱਥੇ ਕਾਂਗਰਸ ਦਾ ਪ੍ਰਧਾਨ ਸੰਭਾਲੋਗੇ। ਇਸ ਕਾਂਗਰਸ ਦੇ ਵਿੱਚ ਕੀ ਦੇਖਿਆ ਅੱਜ ਜਿਹੜਾ ਸਮਾਂ ਰੌਲਾ ਲੀਡਰਸ਼ਿਪ ਦਾ ਸਾਹਿਬ, ਪਾਰਟੀਆਂ ਦੀ ਸੋਚ ਵੱਖ ਹੋ ਸਕਦੀ ਹੈ ਸਾਹਿਬ, ਪਰ ਪਾਰਟੀਆਂ ਅਗਰ ਕੋਈ ਦੇਸ਼ ਵਾਸਤੇ ਜਾਂ ਸੂਬਿਆਂ ਵਾਸਤੇ ਕੰਮ ਕਰ ਰਹੀਆਂ ਤਾਂ ਉਹਨੂੰ ਦਾਤ ਦੇਣਾ ਚਾਹੀਦਾ, ਇਹ ਤਾਂ ਸਿਰਫ ਆਪਣੇ ਨਿੱਜੀ ਮਫਾਦਾਂ ਵਾਸਤੇ ਕੰਮ ਕਰੀਏ।
ਪਰ ਜਿਹੜੇ ਕਾਂਗਰਸੀ ਤੁਹਾਡੇ ਇਸ ਕਦਮ ਨੂੰ ਮੌਕਾ ਪ੍ਰਸਤੀ ਦੀ ਸਿਆਸਤ ਕਹਿੰਦੇ ਆ, ਉਸ ਬਿਆਨ ਨੂੰ ਤੁਸੀਂ ਕਿਵੇਂ ਬਹਿਣੇ ਹੋ?
ਬਿਲਕੁਲ ਦੇਖੋ ਸਭ ਕਿਹਨੂੰ ਕਹਿਣਗੇ ਹੁਣ, ਚਲੋ ਸੁਨੀਲ ਜਾਖੜ ਮੌਕਾ ਪ੍ਰਸਤ ਸੀਗਾ, ਹੁਣ ਚੱਬੇਵਾਲ ਸਾਹਿਬ ਨੂੰ ਵੀ ਇਹਨਾਂ ਨੇ ਕਹਿਤਾ, ਸਿੰਧੀਆ ਸਾਹਿਬ ਨੂੰ ਵੀ ਕਹਿਤਾ, ਮਲਿੰਦ ਦੇਵਰੋ ਨੂੰ ਵੀ ਕਹਿਤਾ, ਜਿਤਿਨ ਪ੍ਰਸਾਦ ਨੂੰ ਕਹਿਤਾ, ਕਿਹੜਾ ਕਿਹੜਾ ਮੈਂ ਗਿਣਾਵਾਂ ਸਾਹਿਬ, ਸਾਰੇ ਮੌਕਾ ਪ੍ਰਸਤ ਹੈ। ਫਿਰ ਲੀਡਰਸ਼ਿਪ ਨੇ ਅੱਖਾਂ ਵਿੱਚ ਰੱਖੀਆਂ ਸੀ ਵੀ ਇੰਨੇ ਸਾਰੇ ਮੌਕਾ ਪ੍ਰਸਤ ਇਕੱਠੇ ਕਰ ਰੱਖੀਏ, ਕਿਤੇ ਨਾ ਕਿਤੇ ਅੰਦਰ ਝਾਕੀ ਮਾਰ ਕੇ ਦੇਖਣ। ਜਿਹੜੇ ਉਹ ਪੁਰਾਣਾ ਹੈਗਾ ਨਾ ਜੀ ਸ਼ੇਰ, ਤੁਸੀਂ ਕਹੋਗੇ ਸੁਨੀਲ ਫਿਰ ਸ਼ੇਰੋ ਸ਼ਾਇਰੀ 'ਤੇ ਆ ਗਿਆ, ਕਹਿੰਦਾ ਕਹਿੰਦਾ ਸਾਰੀ ਉਮਰ ਇਹੀ ਖਤਾ ਕਰਦੇ ਰਹੇ, ਗੱਲ ਦੂਲ ਤੋਂ ਚਿਹਰਾ ਵੀ ਇੱਥੇ ਔਰ ਆਇਨਾ ਸਾਫ਼ ਕਰਦੇ ਰਹੇ। ਦੂਜਿਆਂ 'ਚ ਨੁਕਸ ਕਰਨਾ ਛੱਡੋ ਸਾਹਿਬ, ਆਪਣੇ ਅੰਦਰ ਵੀ ਝਾਤੀ ਮਾਰ ਕੇ ਦੇਖ ਲਓ, ਅੱਜ ਤਾਂ ਹੋਰ ਜਾਣਗੇ ਸਾਹਿਬ।
ਅੱਛਾ,
ਅੱਜ ਤਾਂ ਸੋਢੀ ਸਾਹਿਬ ਅੱਗੇ ਅੱਗੇ ਦੇਖੀਏ ਉਹ ਹੈ ਕਿਆ, ਇਹ ਤਾਂ ਸਾਰੇ ਮਨ ਲੱਗਦਾ ਵੀ ਇਕੱਲਿਆਂ ਹੀ ਰਹਿ ਜਾਣਗੇ, ਹੋ ਸਕਦਾ ਇਹਨਾਂ ਦਾ ਵੀ ਕੋਈ ਨਾ ਕੋਈ ਜੇ ਦਬਾਅ ਪੈ ਗਿਆ ਸ਼ਾਇਦ ਵੀ ਇੱਧਰ ਨਾ ਆਉਂਦਾ ਉੱਧਰ ਜਾਵਣ ਨਹੀਂ।
ਤੁਹਾਡੇ ਵੱਲ ਜਿਹੜੇ ਗਏ ਸੀ ਚਾਈ ਚਾਈ, ਉਹ ਕਈ ਵਾਪਸ ਵੀ ਆ ਗਏ, ਉਹ ਕੀ ਵਜ੍ਹਾ ਰਹਿ ਗਈ?
ਉਹਨਾਂ ਦੇ ਹਾਲ ਕੀ ਪੁੱਛਦੇ ਹੋ, ਹਾਲ ਫਕੀਰਾਂ ਦੇ, ਕੋਈ ਤਾਂ ਟੱਕਰਾਂ ਮਾਰਦੇ ਫਿਰਦੇ ਮੇਰੇ ਸਾਥੀ। ਮੈਨੂੰ ਉਸ ਗੱਲ ਦਾ ਵੀ ਮੈਨੂੰ ਤਰਸ ਆਉਂਦਾ ਸਾਹਿਬ ਵੀ ਹੋਇਆ ਕੀ ਉਹਨਾਂ ਨਾਲ। ਚਲੋ ਜੋ ਵੀ ਹੈ ਨਾ, ਆਪਣੀ ਸੋਚ ਹੈ ਸਾਡੇ ਜਿਹੜੇ, ਦੇਖੋ ਰਾਜਨੀਤਿਕ ਵਿਰੋਧ ਹੋ ਸਕਦਾ ਸਾਹਿਬ, ਸਾਡਾ ਵਿਚਾਰਧਾਰਾ ਦਾ ਵਿਰੋਧ ਹੋ ਸਕਦਾ, ਪਰ ਸਾਡਾ ਮੇਰੇ ਤਾਂ ਉਹਨਾਂ ਨਾਲ ਅੱਜ ਵੀ ਬੜੇ ਅੱਛੇ ਸੰਬੰਧ ਹੈ। ਠੀਕ, ਉਹਨਾਂ ਨੇ ਆਪਣਾ ਜੋ ਕੁਛ ਵੀ ਮਜਬੂਰੀਆਂ ਰਹੀ ਹੋਣੀਆਂ
ਜੀ
ਚਲੇ ਗਏ, ਮੈਂ ਉਹਦੀ ਕਦਰ ਕਰਦਾ ਉਹਨਾਂ ਦੇ ਡਿਸੀਜਨ ਦੀ, ਪਰ ਅੱਜ ਜੋ ਕੁਛ ਉਹਨਾਂ 'ਤੇ ਵਾਪਰ ਰਹੀ ਹੈ ਇੱਕ ਸਾਥੀ 'ਤੇ ਸਾਡੇ 'ਤੇ, ਮੈਨੂੰ ਉਹਦੇ 'ਤੇ ਵੀ ਤਰਸ ਆ ਰਿਹਾ।
ਤੁਸੀਂ ਕੁਸਕਣ ਦੀ ਗੱਲ ਕੀਤੀ, ਆਪੋਜੀਸ਼ਨ ਸਾਰੀ ਗਾਇਬ ਹੈ ਜਾਖੜ ਸਾਹਿਬ, ਦਿਸਦਾ ਤਾਂ ਕੋਈ ਵੀ ਨਹੀਂ, ਦਿੱਕਤ ਕੀ ਹੈ? ਚਾਹੇ ਸਾਰੇ, ਚਾਹੇ ਅਕਾਲੀ ਹੋਣ ਤੁਹਾਡੇ ਸਾਥੀ, ਚਾਹੇ ਤੁਸੀਂ ਹੋਵੋ ਅਤੇ ਚਾਹੇ ਕਾਂਗਰਸ ਹੋਵੇ, ਦਿੱਕਤ ਕੀ ਹੈ? ਸੀ ਐੱਮ ਤੋਂ ਡਰ ਲੱਗਦਾ ਸਾਰਿਆਂ ਨੂੰ, ਜਾਂ ਕਿਸੇ ਦੀਆਂ ਕਹਿੰਦੇ ਹੁੰਦੇ ਨਾ ਮੈਂ ਸੱਪ ਤੋਂ ਡਰਾਂ, ਨਾ ਮੈਂ ਸ਼ੀਂਹ ਤੋਂ ਡਰਾਂ, ਡਰ ਤੁਪਕੇ ਦਾ ਮਾਰੇ
ਤੁਪਕੇ ਦਾ ਨਹੀਂ ਸਾਹਿਬ। ਤੁਸੀਂ ਤਾਂ ਇੱਕ ਪਾਸੇ ਤਾਂ ਕਹਿੰਦੇ ਹੋ ਸੁਨੀਲ ਜਾਖੜ ਚੁਣੀਆਂ ਵੱਢਦਾ, ਦੂਜੇ ਕਹਿੰਦੇ ਸੁਨੀਲ ਬੋਲਦਾ ਨਹੀਂ, ਮੈਂ ਤਾਂ ਬੋਲੀ ਜਾਣਾ, ਇਕੱਲਾ ਮੈਂ ਹੀ ਬੋਲੀ ਜਾਣਾ, ਬਾਕੀ ਤਾਂ ਅੱਜ ਮੇਰੇ ਖਿਆਲ ਅੱਜ ਫਿਰ
ਖੁਲਾਸੇ ਬਾਕੀ ਬੰਦੇ ਦਿਸਦੇ ਨਹੀਂ ਨਾ ਬੀਜੇਪੀ ਵਾਲੇ।
ਦੇਖੋ ਸਾਰੇ ਆਪਣੇ, ਦੇਖੋ ਹਰੇਕ ਬੰਦੇ ਦੀ ਆਪਣੀ ਆਪਣੀ ਸੋਚ ਹੋ ਸਕਦੀ ਹੈ, ਹਰੇਕ ਕੋਈ ਆਪਣਾ ਕੰਮ ਕਰ ਰਿਹਾ, ਪਰ ਰੌਲਾ ਤੁਸੀਂ ਅਪੋਜੀਸ਼ਨ ਦੀ ਕਰੀ ਜਾਂਦੇ ਹੋ ਸੋਢੀ ਸਾਹਿਬ, ਉਹਨਾਂ ਨੂੰ ਕਹੋ ਘਰੇ ਵੀ ਝਾਕੀ ਮਾਰ ਕੇ ਦੇਖ ਲੈਣ, ਬੋਲਦੇ ਤਾਂ ਉਹ ਵੀ ਨਹੀਂ। ਅੱਜ ਜਦੋਂ ਕੇਜਰੀਵਾਲ ਸਾਹਿਬ ਜੀ ਦੇ ਨਾਮ ਦੀ ਰੋਟੀਆਂ ਸੇਕੀ ਜਾਂਦੇ ਹੈ, ਕਹਿੰਦੇ ਸੀ ਕੱਟਰ ਇਮਾਨਦਾਰ ਪਾਰਟੀ ਹੈ, ਕੱਟਰ ਇਮਾਨਦਾਰ ਪਾਰਟੀ ਦੇ ਕੱਟਰ ਇਮਾਨਦਾਰ ਚੀਫ ਮਿਨਿਸਟਰ ਨੂੰ ਈਡੀ ਨੇ ਦਬਲ ਰੱਖਿਆ ਹੈ, ਕੋਈ ਨਹੀਂ ਬੋਲਦਾ ਸਾਹਿਬ। ਇੱਕ ਅਤੀਸ਼ੀ ਜੀ ਹੈ ਉਹ ਉੱਥੇ ਬੋਲੀ ਜਾਂਦੀ ਹੈ, ਤੁਸੀਂ ਇੰਨੇ 7 ਤਾਂ MP ਚੁਣ ਕੇ ਭੇਜੀਏ ਪੰਜਾਬ ਵਾਲੇ, ਬੋਲਦੇ ਨਹੀਂ ਸਾਹਿਬ। ਕਿਸੇ ਇੱਕ ਬੰਦੇ ਦਾ ਬਿਆਨ ਸੁਣਿਆ ਚਲੋ ਰਾਘਵ ਚੱਡਾ ਜੀ ਤਾਂ ਸੁਨੀਲ ਨੇ ਪੁੱਛ ਲਿਆ, ਇਹ ਬਾਕੀ ਜਿਹੜੇ ਮਾਂ ਹੈਗੇ ਸ਼ੇਰ ਸੂਰਮੇ ਇੱਥੋਂ ਬਣਾ ਕੇ ਭੇਜੇ ਹੈ, ਕਹਿੰਦੇ ਪੰਜਾਬ ਵਾਲੇ ਬੜੇ ਜੁਝਾਰੂ ਹੁੰਦੇ ਆ ਅਤੇ ਧੱਕੇ ਦੇ ਖਿਲਾਫ਼ ਖੜ੍ਹਦੇ, ਬੋਲਦੇ ਤਾਂ ਨਹੀਂ, ਜਾਂ ਤਾਂ ਉਹਨਾਂ ਨੇ ਮਨ ਬਣਾ ਲਿਆ ਵੀ ਧੱਕਾ ਨਹੀਂ ਹੋ ਰਿਹਾ, ਮੇਰੇ ਸ਼ੇਰਾਂ ਨੇ ਮਾਲ ਛਕਿਆ ਅਤੇ ਹੁਣ ਭੁਗਤਣ ਦਿਓ,
ਠੀਕ ਹੈ,
ਜਾਂ ਉਹਨਾਂ ਨੂੰ ਆਪਦਾ ਪਾਲਾ ਮਾਰੀ ਜਾਂਦਾ ਵੀ ਜਿਹੜੇ ਇਲਜ਼ਾਮ ਲੱਗੇ ਸੀ ਵੀ ਸਾਹੂਕਾਰ ਤਾਂ ਨਾਟ ਬਣਾ ਤੇ, ਕਿਸੇ ਨੇ ਕਹਿੰਦੇ 50 ਕਰੋੜ ਰੁਪਏ ਦਿੱਤੇ, ਇੱਕ ਤੇ 100 ਕਰੋੜ ਰੁਪਏ ਦੇ ਇਲਜ਼ਾਮ ਲੱਗੇ ਸੀਗੇ ਵੀ ਉਹ ਕਹਿੰਦੇ ਉਹ ਖਾਤੇ ਨਾ ਫਰੋਡ ਲੈਣ, ਸ਼ਾਇਦ ਇਹਦੇ ਕਰਕੇ ਨਹੀਂ ਬੋਲਦੇ,
ਤੁਹਾਡੀ ਪਾਰਟੀ
ਬੋਲ ਕੋਈ ਨਹੀਂ ਰਿਹਾ,
ਪਰ ਤੁਹਾਡੀ ਪਾਰਟੀ ਬਾਰੇ ਇੱਕ ਧਾਰਨਾ ਇਹ ਵੀ ਹੈ, ਜਾਖੜ ਸਾਹਿਬ ਕਹਿੰਦੇ ਜਿਹੜਾ ਬੋਲਦਾ ਉਹਦੇ ਘਰੇ ਤੜਕੇ ਨੂੰ ਕੋਈ ਨਾ ਕੋਈ ਸੈਂਟਰ ਦੀ ਏਜੰਸੀ ਬੈਠੀ ਹੁੰਦੀ।
ਹੁਣ ਮੈਂ ਚੱਬੇਵਾਲ ਸਾਹਿਬ ਨੂੰ ਦੇਖੋ, ਸਾਡੇ ਤਾਂ ਇਲਜ਼ਾਮ ਲੱਗਦੇ ਹੈ, ਕਿਸੇ ਨੇ ਦੇਖਿਆ ਤਾਂ ਨਹੀਂ ਵੀ ਈਡੀਐਸ ਕਰਕੇ ਗਈ ਹੈ,
ਤੁਸੀਂ ਕਹਿੰਦੇ ਡੰਡੇ ਨਾਲ ਡਰਾ ਲੈਂਦੇ ਹੋ,
ਅਸੀਂ ਕਾਹਦਾ ਡਰਾ ਲੈਂਦੇ ਹਾਂ, ਭਗਵੰਤ ਮਾਨ ਜੀ ਤਾਂ ਖੜੇ ਹੋ ਗਏ, ਤੂੰ ਸਰੇਆਮ ਵਿਧਾਨ ਸਭਾ 'ਚ ਕਹੀ ਜਾਂਦੇ, ਮੈਂ ਤੈਨੂੰ ਦੇਖ ਲੂੰਗਾ, ਬੋਲ, ਫਿਰ ਚੁੱਪ ਕਰਾਏ ਕਿ ਨਹੀਂ ਕਰਾਏ, ਫਿਰ ਕੌਣ ਹੈ ਸਭ ਚੋਰ ਕੌਣ ਹੈ, ਬੰਦਾ ਤਾਂ ਉਹ ਹੈ ਜਿਹੜਾ ਸਰੇਆਮ ਉਸ ਪੁਜੀਸ਼ਨ ਦੀ ਦੁਰਵਰਤੋਂ ਹੋ ਰਹੀ ਹੈ, ਕਹਿੰਦੇ ਵੀ ਹੀ ਇਜ਼ ਨੋਟ ਚੀਫ ਮਿਨਿਸਟਰ ਬਿਲੋਂਗਸ ਟੂ ਇੰਟਾਇਰ ਪੰਜਾਬ, ਸਾਰੇ ਪੰਜਾਬ ਦੇ ਮੁੱਖ ਮੰਤਰੀ ਹੈ, ਉਹ ਤਾਂ ਡਾਬਾ ਮਾਰੀ ਜਾਂਦੇ ਜਿਵੇਂ ਜਿਸ ਕਿਸਮ ਦੇ ਗੈਂਗਸਟਰ ਜਿਹਦੇ ਕਹਿੰਦੇ ਫਿਰੌਤੀਆਂ, ਇਹ ਤਾਂ ਬੰਦਾ ਬਣ ਜਾ, ਨਹੀਂ ਤਾਂ ਜਿਵੇਂ ਕਹਿੰਦੇ ਮੈਨੂੰ ਪਤਾ ਹੈ ਤੇਰਾ ਬੱਚੇ ਕਿੱਥੇ ਪੜ੍ਹਦੇ ਹੈ, ਮੈਨੂੰ ਪਤਾ ਤੈਂ ਬਾਡੀਆਂ ਕਿੱਥੋਂ ਬਣਾਈਆਂ, ਮੈਨੂੰ ਕਹਿੰਦੇ ਤੇਰੇ ਉਹ ਸਹੁਰਿਆਂ ਤਾਂ ਜਾਵੜੇ ਐਤਕੀ ਤਾਂ,
ਹਾਂਜੀ
ਐਤਕੀ ਤਾਂ ਸਾਡੇ ਕਾਂਗਰਸ ਦੇ ਬਹੁਤ ਵੱਡੇ ਸੀਨੀਅਰ ਆਗੂ ਦੇ ਸਹੁਰੇ ਪਿੰਡ ਤੇ ਜਾਵੜੇ, ਕਹਿੰਦੇ ਮੈਨੂੰ ਤੇਰੇ ਪਤਾ ਉਹਦੇ ਸਹੁਰੇ ਪਿੰਡ 'ਚ ਕੀ ਤੇ ਕੀ ਗੁਲ ਖਿਲਾਏ ਹੈ, ਫਿਰ ਬੋਲਿਆ ਕੋਈ ਨਹੀਂ, ਚੁਸਕਦੇ ਹੀ ਨਹੀਂ।
ਮੈਂ ਪ੍ਰਤਾਪ ਸਿੰਘ ਬਾਜਵਾ ਹੋਰਾਂ ਦੇ ਨਾਲ ਬੀਤੇ ਦਿਨ ਇੰਟਰਵਿਊ ਕਰ ਰਿਹਾ ਸੀ, ਮੈਂ ਕਿਹਾ ਕੀ ਲੱਗਦਾ ਸਿਆਸੀ ਸਮੀਕਰਨ, ਕਹਿੰਦੇ ਸੋਢੀ ਸਾਹਿਬ ਅਕਾਲੀ ਦਲ ਵੈਸੇ ਹੀ ਖਤਮ ਹੋ ਗਿਆ, ਭਾਜਪਾ ਦੀ ਕਮਾਨ ਜਿੱਦਣ ਦੀ ਜਾਖੜ ਸਾਹਿਬ ਦੇ ਹੱਥ ਆਈ ਭਾਜਪਾ ਰੁਕ ਗਈ ਆ, ਕਹਿੰਦੇ ਭਾਜਪਾ ਖੜ ਹੀ ਗਈ ਉਦਣ ਦੀ, ਕਹਿੰਦੇ ਵਾਰੀ ਸਾਡੀ ਆਉਣੀ ਹੈ ਖੀਰੀ, ਇਸ ਤੋਂ ਬਾਅਦ
ਤੁਹਾਡੀ ਵਾਰੀ ਤਾਂ ਆਈ ਹੈ, ਉਹ ਵਾਰੀ ਤੋਂ ਤਾਂ ਡਰੇ ਭੱਜੀ ਜਾਂਦੇ ਆ, ਕਹਿੰਦਾ ਡੋਗਰ ਭੱਜਿਆ ਮੌਤ ਤੋਂ ਅੱਗੇ ਮੌਤ ਖੜੀ, ਇਹਨਾਂ ਨੂੰ ਤਾਂ ਇਕੱਲਾ ਭਗਵੰਤ ਮਾਨ ਹੋਰ ਹੀ ਦਵਾਲ ਨਹੀਂ, ਇਹਨਾਂ ਨੇ ਵਕਤ ਪਾ ਰੱਖਿਆ ਸਾਰਿਆਂ ਨੂੰ, ਵਾਹਣੇ ਪਾ ਰੱਖਿਆ, ਕੋਈ ਬੋਲਦਾ ਨਹੀਂ, ਕੋਈ ਖੰਘਦਾ ਨਹੀਂ, ਅਪੋਜੀਸ਼ਨ ਨਾਮ ਦੀ ਚੀਜ਼ ਹੈ ਨਹੀਂ, ਜੇ ਵੀ ਅਪੋਜੀਸ਼ਨ ਹੈ, ਭਗਵੰਤ ਮਾਨ ਜੀ ਕਹਿ ਦਿੰਦੇ ਬਹਿ ਜਾਓ, ਬਹਿ ਜਾਂਦੇ, ਖੜੇ ਹੋ ਜਾਓ, ਖੜੇ ਹੋ ਜਾਓ, ਹੱਥ ਉਹ ਕਹਿੰਦੇ ਨੇ ਹੱਥ ਚੱਕ ਅਪੋਜੀਸ਼ਨ ਹੈ, ਐਂ ਕਰਕੇ ਬੋਲੋ, ਹਾਂਜੀ ਬਾਹਰ ਜਾ ਕੇ ਕਹਿੰਦੇ ਅਸੀਂ ਤਾਂ ਨਾਰੇ ਲਾ ਰਹੇ ਸੀਗੇ, ਉਹ ਅਪੋਜੀਸ਼ਨ ਹੈ ਪੰਜਾਬ ਦੇ ਅੰਦਰ, ਬੜੀ ਮਸ਼ਹੂਰ ਹੈ ਹੱਥ ਚੱਕ,
ਤੁਹਾਡੀ ਇਹ ਸਟੇਟਮੈਂਟ ਕੰਟਰਾਡਿਕਟ ਹੁੰਦੀ ਹੈ ਜਾਖੜ ਸਾਹਿਬ, ਤੁਸੀਂ ਕਹਿੰਦੇ ਵੀ ਇਹ ਡਰਦੇ ਵੀ ਹੈ ਸਾਰੇ, ਕੱਲ੍ਹ ਤੁਸੀਂ ਕਿਹਾ ਵੀ ਇਹ ਰਲੇ ਹੋਏ ਆ ਵੀ 8 ਉਮੀਦਵਾਰ ਵਾਪਸ ਲੈਣਗੇ, ਮਤਲਬ ਫਿਰ ਇਹ ਬਿਆਨ ਤੁਹਾਡਾ ਕਿਵੇਂ ਆਇਆ, ਮਤਲਬ ਕੱਲ ਤੁਸੀਂ ਯੂ ਆਰ ਦਾ ਸੀਨੀਅਰ ਮੋਸਟ ਲੀਡਰ ਆਫ ਪੰਜਾਬ,
ਆਮ ਆਦਮੀ ਪਾਰਟੀ ਦਾ ਜਿਹੜਾ ਰਿਸਪੌਂਸ ਹੈ ਨਾ ਸਾਹਿਬ, 8 ਜਿਹੜੇ ਮਿਨਿਸਟਰ ਅੱਗੇ ਧੱਕੇ ਹੈ ਉਹ ਵੀ ਮਜਬੂਰੀ 'ਚ ਗਏ, ਮਿਨਿਸਟਰਾਂ ਦਾ ਵੀ ਹਾਲ ਦੇਖ ਲਓ, ਉਹ ਵੀ ਧੱਕੇ ਹੀ ਹੈ, ਜਿਸ ਤਰ੍ਹਾਂ ਕਹਿੰਦੇ ਭਗਵੰਤ ਮਾਨ ਜੀ ਦੇ ਤਾਂ ਐਂ ਲੱਗਦਾ ਸੀ ਪਹਿਲਾਂ ਮੀਤ ਹੇਰ ਜੀ ਦਾ ਨੰਬਰ ਲੱਗਿਆ ਸੀਗਾ ਜਦੋਂ ਉਹਨਾਂ ਨੂੰ ਡਿਮੋਟ ਕੀਤਾ, ਹੁਣ ਮੇਰੇ ਖਿਆਲ ਪਹਿਲਾਂ ਡਾਕਟਰ ਸਾਹਿਬ ਇਹਨਾਂ ਨੂੰ ਵੀ, ਜਿਹੜਾ ਵੀ ਬੰਦਾ ਕੋਈ ਮਾੜਾ ਮੋਟਾ ਹਿਲਚਲ ਹੁੰਦੀ ਹੈ, ਭਗਵੰਤ ਮਾਨ ਜੀ ਨੂੰ ਕੁਰਸੀ ਨਾਲ ਇੰਨਾ ਮੋਹ ਹੋ ਗਿਆ ਵੀ ਨਾਲ ਦੇ ਨਾਲ ਉਹਨੂੰ ਛੰਗਣ ਵਾਲੀ ਗੱਲ ਕਰਨ ਲੱਗ ਜਾਂਦੇ ਆ, ਇਸੇ ਕਰਕੇ ਉਹਨਾਂ ਨੂੰ ਸੁਨੀਲ ਵਾਲੀ ਗੱਲ ਬੜੀ ਠੀਕ ਲੱਗੀ ਵੀ ਗਲੀਆਂ ਹੁਣ ਸੁਣੀਆਂ ਅਤੇ ਵਿੱਚ ਮਿਰਜ਼ਾ ਯਾਰ ਫਿਰੇ, ਅਤੇ ਉਹ ਇਹਨਾਂ ਨੇ ਸਾਰਾ ਸੁਣਨਾ ਕਰਨ ਵਾਸਤੇ ਭੇਜਤੇ, ਅਤੇ ਇਹ ਜਿਹੜੇ ਹੁਣ ਮਿਨਿਸਟਰ ਜਾਂ 8 ਉਤਾਰੇ ਹੈ ਇਹਨਾਂ ਦੇ ਹਾਲ ਖਸਤਾ ਹੈ ਸਾਹਿਬ, ਇਸ ਕਰਕੇ ਬਦਲੇ ਜਾਣਗੇ ਸਾਹਿਬ, ਅਤੇ ਜਿੱਥੇ ਗੰਢ ਧੁੱਪ ਦੀ ਗੱਲ ਹੈ ਉਹ ਤਾਂ ਬਿਲਕੁਲ ਸਪਸ਼ਟ ਹੈ ਸਾਹਿਬ, ਉਹ ਤਾਂ ਹੁਣ ਕਲੈਰਿਟੀ ਹੋ ਗਈ, ਕਾਂਗਰਸ ਪਾਰਟੀ ਨੂੰ ਵੀ ਦਿਸਣ ਲੱਗਿਆ ਵੀ ਕੁਛ ਨਹੀਂ ਵੰਡਿਆ ਜਾਣਾ, ਅਤੇ ਭਗਵੰਤ ਮਾਨ ਜੀ ਨੂੰ ਵੀ ਆਹ ਜਿਹੜੀ ਰਿਪੋਰਟ ਉਹਨਾਂ ਦੀ ਆਈ ਹੈ, ਵਿਜੀਲੈਂਸ ਵਾਲਿਆਂ ਨੇ ਜਾਂ ਇੰਟੈਲੀਜੈਂਸ ਵਾਲਿਆਂ ਨੇ ਕੁਛ ਨਾ ਕੁਛ ਦੱਸਿਆ ਹੀ ਹੈ ਜੀ ਤੁਸੀਂ ਗਲਤ ਕਰ ਲਿਆ ਕੰਮ, ਅਤੇ ਦਿੱਲੀ ਮੀਟਿੰਗ ਹੋਈ ਹੈ ਸਰ, ਤੁਸੀਂ ਚੈੱਕ ਕਰ ਲਓ, ਦਿੱਲੀ ਮੀਟਿੰਗ ਹੋਈ ਵੀ ਇਹਨੂੰ ਆਪਾਂ ਗੌਰ ਕਰੀਏ, ਆਹ ਜਿਹੜਾ ਅੱਜ ਤਾਂ ਹੀ ਇੱਕ ਪਰਦੇ ਦੇ ਪਿੱਛੇ ਗੱਲ ਸੀਗੀ ਜਿਹੜੀ ਵੀ ਸਾਰੇ ਹਿੰਦੁਸਤਾਨ 'ਚ ਇਕੱਠੇ ਲੜ ਰਹੇ ਹੈ, ਚੰਡੀਗੜ੍ਹ ਸ਼ਹਿਰ ਦੇ ਅੰਦਰ ਜਿਹੜੀ MP ਦੀ ਸੀਟ ਹੈ ਉਹ ਤੁਸੀਂ ਕਾਂਗਰਸ ਨਾਲ ਲੜ ਰਹੇ ਹੋ, ਅਤੇ ਚੰਡੀਗੜ੍ਹ ਦੇ ਅੰਦਰ ਤੁਸੀਂ ਜਿੱਥੇ ਪੰਜਾਬ ਦੀ ਕੈਪੀਟਲ ਹੈ, ਪੰਜਾਬ ਦੀ ਰਾਜਧਾਨੀ ਹੈ, ਪੰਜਾਬ ਦਾ ਦਿਲ ਧੜਕਦਾ ਇੱਥੇ, ਉਹ ਤੁਸੀਂ ਉਹਨਾਂ ਨੂੰ ਦੇਤੀ, ਅਤੇ ਪੰਜਾਬ ਦੇ ਅੰਦਰ ਤੁਸੀਂ ਲੋਕਾਂ ਨੂੰ ਬੇਵਕੂਫ ਬਣਾ ਰਹੇ ਹੋ ਵੀ ਆਹ ਪਰਦਾ ਹੁਣ ਚੱਕ
ਰਹੀ ਹੈ। ਸਾਨੂੰ ਪਤਾ ਲੱਗਿਆ ਸੀ ਕਾਂਗਰਸ ਤਾਂ ਦਿੱਲੀ ਜਾ ਕੇ ਰਾਹੁਲ ਗਾਂਧੀ ਕੋਲ ਹੱਥ ਖੜੇ ਕਰਕੇ ਵਿਰੋਧ ਕਰਕੇ ਆਈ ਵੀ ਅਸੀਂ ਅਲਾਇੰਸ ਨਹੀਂ ਕਰਨਾ, ਅਤੇ ਮੁੱਖ ਮੰਤਰੀ ਵੀ ਇਹਦੀ ਹਮਾਇਤ ਵਿੱਚ ਨਹੀਂ ਸੀ।
ਆਪਣਾ ਪਹਿਲਾਂ ਤੁਹਾਡੇ ਵਾਲੇ ਸਵਾਲ ਦਾ ਜਵਾਬ ਦੇਣ, ਤੁਸੀਂ ਕਿਹਾ ਵੀ ਇਹ ਕਾਂਗਰਸ ਅਤੇ ਇਹ ਤਾਂ ਨਾਲ ਕਾਂਗਰਸ ਨੂੰ ਇਹਨਾਂ ਨੇ ਦਬਾ ਕੇ ਕਰਵਾਇਆ ਸਾਹਿਬ, ਤੁਸੀਂ ਚੀਫ ਮਿਨਿਸਟਰ ਸਾਹਿਬ ਦੀ, ਮੈਂ ਕੋਈ ਇੱਧਰੋਂ ਉੱਧਰੋਂ ਨਹੀਂ ਕੱਢ ਰਿਹਾ, ਮੈਂ ਤਾਂ ਜਿਹੜੀ ਪਬਲਿਕ ਡੋਮੇਨ 'ਚ ਗੱਲ ਹੈ, ਭਗਵੰਤ ਮਾਨ ਜੀ ਨੇ ਅਸੈਂਬਲੀ ਦੇ ਅੰਦਰ ਖੜ ਕੇ ਨਹੀਂ ਕਿਹਾ ਵੀ ਤੁਹਾਡੇ ਕਹਿ ਦਿਓ ਜਾ ਕੇ ਰਾਹੁਲ ਗਾਂਧੀ ਨੂੰ ਵੀ ਮੈਨੂੰ ਨਾ ਦੇਵੇ ਸੀਟ, ਕਿਹਾ ਕਿ ਨਹੀਂ ਕਿਹਾ?
ਹਾਂਜੀ ਬਿਲਕੁਲ,
ਕਹਿ ਦਿਓ ਤੋੜ ਲਓ ਇਹ, ਮਤਲਬ ਗੋਡੇ ਟਿਕਾ ਰੱਖੇ ਇੱਕ ਨੈਸ਼ਨਲ ਪਾਰਟੀ ਦੇ, ਜਿਵੇਂ ਇਸ ਕਰਕੇ ਦਾਤ ਦੇਣਾ ਭਗਵੰਤ ਮਾਨ ਨੂੰ, ਦੇਖੋ ਚਾਹੇ ਸਾਡੇ ਹੀ ਰਾਜਨੀਤਿਕ ਵਿਰੋਧ ਹੈ ਮੇਰੇ ਮਗਰ, ਅੱਜ ਚਾਹੇ ਭਗਵੰਤ ਮਾਨ ਜੀ ਜੋ ਕੁਛ ਵੀ ਬੋਲੀ ਜਾਣ, ਪਰ ਤੁਸੀਂ ਇਸ ਗੱਲ ਨੂੰ ਮੰਨੋਗੇ ਕਿ ਨਹੀਂ ਮੰਨੋਗੇ ਕਿ ਨੈਸ਼ਨਲ ਪਾਰਟੀ 150 ਸਾਲ ਪੁਰਾਣੀ, ਕਦੋਂ 1885 ਦੀ ਬਣੀ ਹੈ ਕਾਂਗਰਸ ਪਾਰਟੀ, ਅਤੇ ਆਹ ਕੱਲ੍ਹ ਦੀ ਜਿਹੜੀ ਪਾਰਟੀ ਹੈ ਇਹਨੇ ਗੋਡੇ ਟਿਕਾ ਰੱਖੇ, ਘੱਲਿਆ ਉਹ ਤੁਹਾਡੇ ਰਾਹੁਲ ਗਾਂਧੀ ਨੂੰ, ਆਹ ਬੋਲਣ ਦਾ ਨੈਸ਼ਨਲ ਪਾਰਟੀ ਦੇ ਜਿਨ੍ਹਾਂ ਨੇ ਜੋ ਕੁਛ ਵੀ ਉਹਨਾਂ ਦਾ ਹੈ ਪਿਛੋਕੜ ਅਗਰ ਦੇਖ ਕੇ ਮਾੜਾ ਮੋਟਾ ਬੰਦਾ ਕਦਰ ਹੀ ਕਰ ਲੈਂਦਾ ਵੀ ਇਲੈਕਸ਼ਨ ਲੜੀ ਜਾਂਦੀ
ਹੈ। ਕੱਲ੍ਹ ਵਾਲਾ ਬਿਆਨ ਹੁਣ ਤੁਸੀਂ ਇੱਕ ਸਿਆਸੀ ਟੀਕਾ ਲਾਇਆ ਕਿ ਵਾਕਈ ਤੁਹਾਨੂੰ ਲੱਗਦਾ ਕਿ ਇਹ ਹੋ ਸਕਦਾ?
ਬਿਲਕੁਲ ਟੀਕਾ ਨਹੀਂ ਸਾਹਿਬ, ਦਿਸ ਇਜ਼ ਤੁਸੀਂ ਦੇਖਿਓ ਸਾਹਿਬ ਰਾਜਨੀਤੀ 'ਚ ਉਹ ਤਾਂ ਵੈਸੇ ਤਾਂ ਜ਼ਿੰਦਗੀ 'ਚ ਨਥਿੰਗ ਇਜ਼ ਡਨ ਟਿਲ ਇਟ ਇਜ਼ ਡਨ,
ਬਿਲਕੁਲ ਠੀਕ,
ਬਟ ਸੰਭਾਵਨਾਵਾਂ ਪੋਲੀਟਿਕਸ ਇਜ਼ ਅ ਮੈਟਰ ਆਫ ਪੋਸੀਬਿਲਿਟੀਜ਼ ਸਾਹਿਬ, ਜਿਹਦੇ ਵਿੱਚ ਆ ਜਿਹੜੀ ਹੈ ਹੁਣ ਦੇਖੋ ਉਸ ਮੌਕੇ 'ਤੇ ਕਿਹਦਾ ਕਿੱਧਰ ਦਾਅ ਪੈ ਜੇ, ਕਿਹਦੇ ਕੀ ਲੱਗਦਾ, ਕੱਲ੍ਹ ਕੀ ਹੁੰਦਾ ਜਦੋਂ ਕੇਜਰੀਵਾਲ ਸਾਹਿਬ ਦੇ ਉੱਤੇ ਜਿਹੜਾ ਪ੍ਰੈਸ਼ਰ ਪਿਆ, ਹੂ ਵਿਲ ਬੀ ਇਨ ਅ ਡਿਸਾਈਡਿੰਗ ਸੀਟ, ਉਸ ਫੈਸਲਾ ਲੈਣ ਵਾਲੇ 'ਚ ਤੋਂ ਕੌਣ ਬੈਠਾ ਹੋਊਗਾ, ਅਤੀਸ਼ੀ ਜੀ ਫੈਸਲਾ ਕਰਨਗੇ ਜਾਂ ਭਗਵੰਤ ਮਾਨ ਜੀ ਫੈਸਲਾ ਕਰਨਗੇ, ਕਿਉਂਕਿ ਬਾਕੀ ਤਾਂ ਨਿਬੜਲੀ ਲੀਡਰਸ਼ਿਪ ਤਾਂ, ਜਾਂ ਪਾਠਕ ਸਾਹਿਬ ਅਜੇ ਇੱਕ ਪਾਠਕ ਸਾਹਿਬ ਬਚੇ ਹੈ ਜਿਹੜਾ ਕੋਈ ਮਾੜਾ ਮੋਟਾ ਵਜੂਦ ਹੈਗਾ, ਬਾਕੀ ਤਾਂ ਸਾਰਾ ਕੁਛ ਇਹਨਾਂ ਦੇ ਕੋਲ ਹੀ ਆ ਜਾਣਾ ਹਿਸਾਬ ਕਿਤਾਬ, ਕੌਣ ਫੈਸਲਾ ਕਰੂਗਾ ਉਸ ਹਿਸਾਬ 'ਤੇ ਨਿਰਭਰ ਕਰਦੀ ਹੈ। ਪਰ ਕਾਂਗਰਸ ਦੀ ਗੋਡੀਆਂ ਟਿਕਾ ਰੱਖੀਆਂ, ਇਸ ਕਰਕੇ ਮੈਂ ਦਾਅ ਦਿੰਦਾ ਭਗਵੰਤ ਮਾਨ ਨੂੰ ਵੀ ਕਹਿੰਦੇ ਸੀ ਵੀ ਨਵੇਂ ਆਏ ਨੌ ਸਿੱਖੀ ਹੈ, ਮੈਂ ਵੀ ਕਹਿੰਦਾ ਸੀ ਵੀ ਕਿਸ ਫੀਲਡ 'ਚੋਂ ਆ ਗਏ, ਰਾਜਨੀਤੀ ਆ ਗਏ, ਪਰ ਇਹਨਾਂ ਨੇ ਤਾਂ ਸਿਰੇ ਲਾ ਰੱਖੀ ਹੈ ਗੱਲ।
ਕੱਲ੍ਹ ਮੈਂ ਜਦੋਂ ਤੁਹਾਡਾ ਬਿਆਨ ਆ ਗਿਆ ਤਾਂ ਸਾਰੇ ਮੀਡੀਆ ਦੇ ਵਿੱਚ ਹੀ ਕਹਿ ਲਓ ਕਿ ਉਹ ਖਬਰ ਫਲੈਸ਼ ਹੋਈ, ਮੈਂ ਕੁਲਦੀਪ ਸਿੰਘ ਧਾਲੀਵਾਲ ਹੋਰਾਂ ਨੂੰ ਫੋਨ ਲਾ ਲਿਆ, ਟੈਲੀਫੋਨ 'ਤੇ ਅਸੀਂ ਬਿਆਨ ਲਿਆ ਉਹਨਾਂ ਦਾ, ਮੈਂ ਕਿਹਾ ਵੀ ਜਾਖੜ ਸਾਹਿਬ ਕਹਿੰਦੇ ਤੁਹਾਡੇ 8 ਉਮੀਦਵਾਰ ਵਾਪਸ ਹੋ ਜਾਣੇ ਆ ਅਤੇ ਤੁਹਾਡਾ ਤਾਂ ਗੜਜੁੜ ਹੋਣ ਦੀ ਤਿਆਰੀ ਹੈ। ਕਹਿੰਦੇ ਨਹੀਂ ਨਹੀਂ ਇਹ ਵਾਰੀ ਵਾਰੀ ਬਦਲਣ ਵਾਲਾ ਪਰਮਟ ਕਹਿੰਦੇ ਜਾਖੜ ਸਾਹਿਬ ਦੇ ਕੋਲ ਅਸੀਂ ਨਹੀਂ ਬਦਲਣਾ, ਕਹਿੰਦੇ ਦਰਅਸਲ ਜਾਖੜ ਸਾਹਿਬ ਕਹਿੰਦੇ ਭਾਜਪਾ ਦੀ ਨੈਗਲੀਜੈਂਸੀ ਨੂੰ ਇਹਨਾਂ ਬਿਆਨਾਂ ਦੇ ਰਾਹੀਂ ਲਕੋ ਰਿਹਾ, ਕਹਿੰਦੇ ਇੱਕ ਵੀ ਬੰਦਾ ਇਹਨਾਂ ਤੋਂ ਤੈਅ ਨਹੀਂ ਹੋਇਆ, ਇਹਨਾਂ ਤੋਂ ਆਪਦਾ ਗੱਠਜੋੜ ਵੀ ਤੈਅ ਨਹੀਂ ਹੋ ਰਿਹਾ। ਤੁਹਾਡੇ ਗੱਠਜੋੜ ਦੀ ਕੀ ਸਥਿਤੀ ਹੈ?
ਸਾਡਾ ਗੱਠਜੋੜ ਦੀ ਸਥਿਤੀ ਤਾਂ ਉੱਥੇ ਹੀ ਸਭ, ਸਾਡੀ ਸਥਿਤੀ ਜਿਹੜੀ ਹੈ ਪਹਿਲੇ ਦਿਨ ਤੋਂ ਮੈਂ ਕਹਿ ਰਿਹਾ ਵੀ ਆਹ ਫੈਸਲਾ ਇੱਥੇ, ਮੈਂ ਕਦੇ ਨਹੀਂ ਕਿਹਾ ਵੀ ਸੁਨੀਲ ਜਾਖੜ ਦੀ ਰਾਏ ਨਾਲ ਆਉਣਾ, ਆਹ ਫੈਸਲਾ ਪੰਜਾਬ ਦੇ ਹਾਲਾਤ ਨੂੰ ਸਾਹਮਣੇ ਰੱਖ ਕੇ ਨੈਸ਼ਨਲ ਲੈਵਲ 'ਤੇ ਫੈਸਲਾ ਆਉਣਾ। ਸਾਡੇ ਨੈਸ਼ਨਲ ਪ੍ਰੈਜੀਡੈਂਟ ਨੱਡਾ ਸਾਹਿਬ, ਪ੍ਰਧਾਨ ਮੰਤਰੀ ਮੋਦੀ ਜੀ ਜਾਂ ਹੋਮ ਮਿਨਿਸਟਰ ਸਾਹਿਬ, ਉਸ ਲੈਵਲ 'ਤੇ ਬੈਠ ਕੇ ਫੈਸਲੇ ਹੋਣੇ ਪੰਜਾਬ ਦੇ, ਕਿਉਂਕਿ ਪੰਜਾਬ ਦਾ ਇੱਕ ਸਪੈਸ਼ਲ ਸਟੇਟਸ ਹੈ ਸਾਹਿਬ, ਕੋਈ ਮੰਨੇ ਚਾਹੇ ਨਾ ਮੰਨੇ, ਚਾਹੇ ਅਸੀਂ ਪਰਸੈਂਟੇਜ ਵਾਈਜ਼ ਤਾਂ 2% ਹੈ, ਪਰ ਸਾਡਾ ਜਿਹੜਾ ਸਟ੍ਰੈਟੇਜਿਕ ਪੋਜੀਸ਼ਨਿੰਗ ਹੈ ਪੰਜਾਬ ਦੀ, ਸਾਡਾ ਜਿਹੜਾ ਯੋਗਦਾਨ ਹੈ, ਸਾਰਾ ਕੁਛ ਮਿਲਾ ਕੇ ਪੰਜਾਬ ਦੇ ਵਿੱਚ ਭਾਜਪਾ ਅਤੇ ਅਕਾਲੀ ਦਲ ਦਾ ਜਿਹੜਾ ਗੱਠਜੋੜ ਹੈ, ਆਹ ਕੋਈ ਪੋਲੀਟੀਕਲ ਅਲਾਇੰਸ ਨਹੀਂ ਹੋਣਾ ਸਾਹਿਬ, ਆਹ ਕੋਈ ਸਿੰਪਲ, ਮੈਂ ਕੱਲ੍ਹ ਵੀ ਕਹਿ ਰਿਹਾ ਸੀ, ਆਹ ਕੋਈ ਪੋਲੀਟੀਕਲ ਅਰਥਮੈਟਿਕ ਨਹੀਂ ਵੀ ਇਹਨਾਂ ਦੇ 16% ਹੈ ਜੀ, ਇੰਨੇ BJP ਦੇ ਪਰਸੈਂਟੇਜ ਮਿਲਾ ਕੇ ਇੰਨੇ ਪਰਸੈਂਟੇਜ ਬਣ ਜਾਣਗੇ, ਆਹ ਹੋਊਗਾ ਪੰਜਾਬ ਦੀ ਭਾਈਚਾਰਕ ਸਾਂਝ, ਪੰਜਾਬ ਦੀ ਸਟ੍ਰੈਟੇਜਿਕ ਲੋਕੇਸ਼ਨ, ਪੰਜਾਬ ਦੇ ਦੇਸ਼ ਦੇ ਪ੍ਰਤੀ ਪੰਜਾਬ ਦਾ ਜੋ ਕੁਛ ਇਹਦੇ 'ਚ ਇੰਪੈਕਟ ਜਿਹੜਾ ਪੈਂਦਾ, ਕਿਉਂਕਿ ਗੁਆਂਢੀ ਮੁਲਕ ਦੀ ਵੀ ਜਿਹੜੀ ਚਾਲ ਹੈ, ਸਾਜਿਸ਼ ਹੈ, ਉਹਨੂੰ ਵੀ ਮੱਦੇਨਜ਼ਰ ਰੱਖ ਕੇ ਸਾਰੇ ਫੈਸਲੇ ਹੋਣੇ ਹੈ। ਇਸ ਕਰਕੇ ਆਹ ਕੋਈ ਆਹ ਨਹੀਂ ਵੀ ਕਿਹੜੀ ਸੀਟ ਕੌਣ ਲੜੂਗਾ ਨਹੀਂ ਲੜੂਗਾ, ਇਹ ਤਾਂ ਬੜੀ ਛੋਟੀਆਂ ਗੱਲਾਂ ਸਭ, ਕੌਣ ਕਿੱਥੋਂ ਲੜਦਾ, ਸੀਟਾਂ ਤਾਂ 13 ਸਾਡੇ ਕੋਲ ਤਾਂ 13 ਦੀ ਤਿਆਰੀ ਹੈ। ਹੁਣ ਪੋਜੀਸ਼ਨ ਜਿਹੜੀ ਹੈ, ਲੋਕ ਕਹਿ ਦਿੰਦੇ ਸੁਨੀਲ ਜਾਖੜ ਬੜਾ ਤੱਤਾ ਹੋਇਆ ਫਿਰਦਾ ਕਰਵਾਉਣ ਨੂੰ, ਕਰੋ ਕਰੋ। ਅੱਜ ਮੈਂ ਲੋਕਾਂ ਦੀ ਭਾਵਨਾ, ਆਮ ਓਨਲੀ ਆਰਟੀਕੂਲੇਟਿੰਗ ਵਟ ਆਈ ਫੀਲ, ਜਿਹੜੇ ਲੋਕਾਂ 'ਚ ਵਿਚਰਦੇ ਹਾਂ, ਗੱਲ ਕਰਦੇ ਹਾਂ, ਸੁਣਦੇ ਹਾਂ, ਲੋਕ ਕਹਿੰਦੇ ਕਰੋ ਜੀ ਇਹਨਾਂ ਤੋਂ ਖਿਹੜਾ ਛੁਡਾਓ, ਬੜੀ ਠੱਗੀ ਹੋ ਗਈ ਪੰਜਾਬ ਦੇ ਨਾਲ ਵੀ ਇਹ 92 ਲੈ ਗਏ, ਸੋਨੂੰ ਸਰਾਂ 'ਚ ਲੈ ਗਏ, ਕਿਉਂਕਿ ਲੋਕਾਂ ਨੇ ਸਬਕ ਸਿਖਾਉਣਾ ਸੀ, ਸਾਰਿਆਂ ਨੂੰ ਸਬਕ ਸਿਖਾ ਤੀ, ਲੋਕਾਂ ਨੂੰ ਲੀਡਰਾਂ ਨੂੰ ਸਬਕ ਸਿਖਾਉਂਦੇ ਸਿਖਾਉਂਦੇ ਪੰਜਾਬ ਦੇ ਲੋਕ ਸਬਕ ਆਪ ਦੇ ਆਰ ਐਟ ਦਾ ਰਿਸੀਵਿੰਗ ਐਂਡ, ਉਹਨਾਂ ਨੂੰ ਅੱਜ ਭੁਗਤਣਾ ਪੈ ਰਿਹਾ। ਇਸ ਕਰਕੇ ਜਿਹੜੀ ਭਾਵਨਾ ਆ ਰਹੀ ਸੀ, ਬਟ ਇੱਕ ਗੱਲ ਬਿਲਕੁਲ ਜਿਹੜੀ ਤੁਸੀਂ ਪੁੱਛ ਰਹੇ ਹੋ, ਮੈਂ ਵੀ ਇਸ ਨੂੰ ਸੈਂਸ ਕਰਦਾ ਲੋਕਾਂ 'ਚ ਵੀ ਹੈ ਵੀ ਹੁਣ ਜੋ ਕੁਛ ਵੀ ਹੈ ਫੈਸਲਾ ਨਿਬੇੜਾ ਹੋ ਜੇ,
ਨਿਬੇੜਾ ਹੋ ਜੇ,
ਆਹ ਹੁਣ ਅੱਜ ਹੋ ਵੀ ਜਾਣਾ, ਹੋਰ 10 ਦਿਨਾਂ ਦੀ ਗੱਲ ਹੈ, ਕਿਉਂਕਿ ਪੰਜਾਬ ਦਾ ਇਲੈਕਸ਼ਨ ਸਭ ਤੋਂ ਲਾਸਟ ਫੇਜ਼ 'ਚ ਆਉਣਾ।
ਹਾਂਜੀ,
ਇਹਦੇ ਕਰਕੇ ਆ ਵੀ ਜਾਣਾ, ਅਦਰਵਾਈਜ਼ ਹੀ ਭਾਵਨਾ ਜਿਹੜੇ ਸਾਡੇ ਪਿੰਡਾਂ 'ਚ, ਸਾਡੇ ਵਾਲੇ ਪਾਸੇ ਜ਼ਿਆਦਾ ਸੀ ਕਿਉਂਕਿ ਅਸੀਂ ਰਾਜਸਥਾਨ ਬਾਰਡਰ 'ਤੇ ਬੈਠੇ ਹਾਂ, ਪੁਰਾਣੇ ਸਮੇਂ ਦੇ ਅੰਦਰ ਜਦੋਂ ਰਿਸ਼ਤੇ ਪਹਿਲਾਂ ਹੀ ਹੋ ਜਾਂਦੇ ਸੀਗੇ, ਬੱਚਾ ਤੁਹਾਡੇ ਕਿਸੇ ਦੇ ਬੇਟੀ ਪੈਦਾ ਹੋਈ ਉੱਧਰ ਬੇਟਾ ਆ, ਕਹਿੰਦੇ ਜੀ ਆਪਾਂ ਜਦੋਂ ਵੱਡੇ ਹੋਣਗੇ ਆਪਣਾ ਰਿਸ਼ਤਾ ਮਨਜ਼ੂਰ ਹੈ, ਅਤੇ ਉਦੋਂ ਪਰਾਤ ਜਾਂ ਥਾਲ 'ਚ ਬਿਠਾ ਕੇ ਫੇਰੇ ਦੇ ਕੇ ਸ਼ਾਦੀ ਕਰ ਦਿੰਦੇ ਸੀ।
ਠੀਕ
ਹੈ, ਇਹੋ ਜਿਹਾ ਕੋਈ ਵਾਕਿਆ ਬਣ ਗਿਆ ਅਤੇ 14-15 ਸਾਲ ਦਾ ਜਦੋਂ ਮੁੰਡਾ ਲੱਗਿਆ ਵੀ ਜਵਾਨ ਹੋ ਗਿਆ, ਅਤੇ ਉਹ ਸਾਡੇ ਕਹਿੰਦੇ ਮੁਕਲਾਵਾ ਲੈਣ ਜਦੋਂ ਗਏ ਉਹਦੇ ਪਿਤਾ, ਅਤੇ ਲੰਬਾ ਚੱਲ ਕੇ ਸਫ਼ਰ ਜਾਂਦੇ ਜੋਠਾਂ 'ਤੇ ਜਾਂ ਘੋੜਿਆਂ 'ਤੇ ਗਏ, ਅਤੇ ਉੱਥੇ ਗਏ ਨੂੰ ਬੇਟੀ ਦਾ ਜਿਹੜਾ ਸੀਗਾ ਸੰਬੰਧੀ ਜਿਹੜਾ ਉਹਨਾਂ ਦਾ ਸੀ, ਉਹ ਜੇ ਮਨ ਬਣਾ ਨਹੀਂ ਸਕਿਆ ਵੀ ਬੇਟੀ ਭੇਜੀਏ ਕਿ ਨਾ ਭੇਜੀਏ। ਇੱਕ ਦਿਨ ਹੋ ਗਿਆ, ਦੋ ਦਿਨ ਹੋ ਗਿਆ, ਤੀਜੇ ਦਿਨ ਹੋ ਗਏ, ਤੀਜੇ ਦਿਨ ਬੇਟੀ ਆਪਣੀ ਮਾਂ ਨੂੰ ਕਹਿੰਦੀ ਹੈ, ਕਹਿੰਦੀ ਹੈ ਮਾਂ ਜੇ ਮੈਨੂੰ ਭੇਜਣਾ ਤਾਂ ਦੱਸ, ਮੈਂ ਰੋਣਾ ਧੋਣਾ ਚਾਲੂ ਕਰਾਂ, ਜੇ ਮੈਨੂੰ ਨਹੀਂ ਭੇਜਣਾ ਤਾਂ ਦੱਸ ਮੈਂ ਕਰਦਾ ਝਾੜੂ ਬੋਕਰ ਕੋਈ ਪੋਚਾ ਲੈਣਾ ਕੰਮ ਚਾਲੂ ਕਰਾਂ, ਇੱਕ ਪਾਸੇ ਹੋ ਜੇ। ਆਹੀ ਹੁਣ ਲੋਕਾਂ ਦੀ ਫੀਲਿੰਗ ਹੈ ਵੀ ਜੋ ਕੁਛ ਕਰਨਾ ਕਰਕੇ ਇੱਕ ਪਾਸੇ ਕਰੋ। ਸੋ ਜ਼ਿਆਦਾ ਇੰਤਜ਼ਾਰ ਦੀ ਗੱਲ ਨਹੀਂ, ਤਿਆਰੀ ਸਾਡੇ ਕੋਲ ਸਮਾਨਾ ਪੂਰਾ 13 ਦਾ 13 ਪ੍ਰਤਾਪ ਬਾਜਵਾ ਜੀ ਨੂੰ ਚਿੰਤਾ ਕਰਨ ਦੀ ਲੋੜ ਨਹੀਂ ਵੀ ਬੱਚਿਆਂ ਨੇ ਕਰ ਲਏ 13 ਦੇ 13 ਉਹਨਾਂ ਵਾਲਾ ਕੰਮ ਤਾਂ ਅਸੀਂ ਨਿਬੇੜ ਦੇਵਾਂਗੇ, ਫਿਕਰ ਨਾ ਕਰਨ। ਉਹ ਤਾਂ ਆਪ ਭੱਜੇ ਫਿਰਦੇ, ਕਹਿੰਦੇ ਕਾਂਗਰਸੀਆਂ ਨੂੰ ਉਤਲੇ ਕਹਿੰਦੇ ਹੈ ਵੀ ਇਲੈਕਸ਼ਨ ਲੜੋ, ਕਹਿੰਦੇ ਨਹੀਂ ਮੈਂ ਤਾਂ ਨਹੀਂ ਲੜਦਾ। ਸਾਰਿਆਂ ਦੀ ਆਪੋਜੀਸ਼ਨ ਹੋਈ ਖੜੀ ਹੈ, ਤੁਸੀਂ ਗੱਲਾਂ ਬੀਜੇਪੀ ਦੀ ਕਰੀ ਜਾਂਦੇ, ਬੀਜੇਪੀ ਪੂਰੀ ਤਿਆਰੀ 'ਚ ਸਭ ਇਹ ਸਾਰੇ ਸਕਸ਼ਮ ਹੈ। ਬੀਜੇਪੀ ਇਲੈਕਸ਼ਨ ਲੜਨ 'ਚ ਆਪਣੇ ਸਕਸ਼ਮ ਹੈ, ਅਕਾਲੀ ਪਾਰਟੀ ਉਹ ਮੈਂ ਨਹੀਂ ਸਮਝਦਾ ਵੀ ਉਹ ਸਾਡੇ ਕਹਿੰਦੇ ਝਾਕ ਰਹੇ ਵੀ ਅਸੀਂ ਰਲਾਂਗੇ, ਉਹਨਾਂ ਨੇ ਆਪਦੀ ਤਿਆਰੀ ਕਰ ਰੱਖੀ ਹੈ।
ਤੁਹਾਡੀ 13 ਦੀ ਤਿਆਰੀ ਹੈ ਕਿ 5 ਦੀ ਤਿਆਰੀ ਹੈ?
13 ਦੀ ਤਿਆਰੀ ਹੈ ਸਭ, 13 ਦੀ 13 ਦੀ ਤਿਆਰੀ ਹੈ। ਪਰ ਸਮਝੌਤਾ ਜਿਹੜਾ ਹੁੰਦਾ ਨਾ, ਸਮਝੌਤਾ ਇੱਕ ਸੋਚ ਦਾ ਹੋਣਾ, ਸੀਟਾਂ ਦਾ ਨਹੀਂ ਹੋਣਾ।
ਸੁਖਬੀਰ ਬਾਦਲ ਨਹੀਂ ਮੰਨਦੇ, ਕੋਈ ਕਹਿੰਦਾ ਜੀ ਅਮਿਤ ਸ਼ਾਹ ਜੀ ਨਹੀਂ ਮੰਨਦੇ। ਇੱਕ ਚਰਚਾ ਇਹ ਵੀ ਹੈ ਕਿ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਹੈ, ਕਿਸਾਨੀ ਦਾ ਮਸਲਾ ਹੈ। ਬੀਜੇਪੀ ਕਹਿੰਦੀ ਅਸੀਂ ਸ਼ਰਤਾਂ ਤੇ ਸਮਝੌਤਾ ਨਹੀਂ ਕਰਨਾ, ਬਾਅਦ ਚ ਜੋ ਮਰਜ਼ੀ ਹਾਈਪੋਥੈਟਿਕਲੀ ਹੋਣ, ਤੁਹਾਨੂੰ ਕਿਵੇਂ ਲੱਗਦਾ?
ਮੇਰਾ ਮੰਨਣਾ ਹੈ ਵੀ ਕੋਈ ਵੀ ਸਮਝੌਤਾ, ਜਿਹੜੀ ਗੱਲ ਮੈਂ ਕਹਿੰਦਾ ਦੀਜ਼ ਆਰ ਆਲ ਪਾਰਟਸ ਆਫ ਦੈਟ,
ਠੀਕ ਹੈ।
ਉਹਦੇ ਵਿੱਚ ਪੰਜਾਬ ਦੀ ਬਿਹਤਰੀ ਸਾਹਿਬ, ਉਹਦੇ ਪੰਜਾਬ ਦੀ ਬਿਹਤਰੀ ਦੇ ਵਿੱਚ ਇੱਥੇ ਦੀ ਇਮੋਸ਼ਨਲ ਇਸ਼ੂਜ਼ ਜਿਹੜੇ ਹੈ, ਜਿਹੜੀ ਭਾਵਨਾ ਨਾਲ ਜੁੜੇ ਹੈ, ਜਿਹੜੇ ਸਾਡੀ ਯਥਾਰਥ ਦੇ ਅੰਦਰ ਜਿਹੜੀ ਪ੍ਰੋਬਲਮ ਸਾਨੂੰ ਫੇਸ ਕਰਨੀਆਂ ਪੈ ਰਹੀਆਂ, ਪੰਜਾਬ ਦੀ ਕਿਸਾਨੀ ਨੂੰ ਹੈ ਚਾਹੇ ਜਵਾਨੀ ਨੂੰ ਹੈ ਜਾਂ ਪੰਜਾਬ ਦੇ ਅੰਦਰ ਜਿਹੜੀ ਅੱਜ ਆਰਥਿਕ ਸਥਿਤੀ ਹੈ, ਉਹ ਸਾਰੇ ਦਾ ਇੱਕ ਕੰਪੋਜ਼ਿਟ ਵਿਊ ਦੇ ਸਾਹਮਣੇ ਰੱਖ ਕੇ, ਪੰਜਾਬ ਦੀ ਬਿਹਤਰੀ ਨੂੰ ਰੱਖ ਕੇ ਫੈਸਲਾ ਹੋਣਾ ਹੈ। ਪਰ ਫੈਸਲਾ ਇਸੇ ਨੂੰ ਆਪਾਂ ਦੇਖੀਏ ਨਾ, ਕਹਿੰਦੇ ਜੀ ਹੁਣ ਤਾਂ ਕੋਡ ਲੱਗਿਆ ਜੀ, ਨਾ ਹੋ ਗਿਆ। ਦੇਖੋ, ਕੋਈ ਵੀ ਜਦੋਂ ਗਠਬੰਧਨ ਹੋਊਗਾ, 1 ਤੇ 1 11 ਬਣੇ ਨਾ ਜੀ, ਫਿਰ ਤਾਂ ਗਠਬੰਧਨ ਦਾ ਫਾਇਦਾ
ਜੀ।
ਤੇ 1 ਤੇ 1 2 ਹੋਣ ਦੀ ਬਜਾਏ 1.5 ਬਣ ਜੇ, ਅਸੀਂ ਕੋਸ਼ਿਸ਼ ਕਰੀਏ ਵੀ ਸਾਡੇ ਵਾਲੇ ਜਿਹਦੇ ਨਾਲ ਸਮਝੌਤਾ ਕਰਨ ਲੱਗੇ ਹੋ, ਉਹਦੇ ਪਹਿਲਾਂ ਜਿਵੇਂ ਇਹਨਾਂ ਨੇ ਕਾਂਗਰਸ ਦੇ ਗੋਡੇ ਟਿਕਾ ਲਏ ਵੀ ਅਸੀਂ ਜੇ ਫਲਾਣਿਆਂ ਦੇ ਗੋਡੇ ਟਿਕਾ ਲਏ, ਜਾਂ ਦੂਜੇ ਕਹਿਣ ਵੀ ਨਹੀਂ ਜੀ ਇਸ ਤਰ੍ਹਾਂ ਇਸ ਪਾਰਟੀ ਦੇ ਗੋਡੇ ਟਿਕਾਣੇ ਆ, ਉਹ ਸਮਝੌਤਾ ਚੱਲਦਾ ਨਹੀਂ ਸਾਹਿਬ। ਉਹ ਜਿਹੜੀ ਹੈ ਹਨੀਮੂਨ ਪੀਰੀਅਡ ਵੀ ਨਹੀਂ ਨਿਕਲਦਾ। ਇਸ ਕਰਕੇ ਯੂ ਹੈਵ ਟੂ ਬੀ ਐਨ ਅਡੀਸ਼ਨ, ਉਹ ਜਿਹੜਾ ਕਹਿੰਦੇ ਸਾਇਨਰਜਿਕ ਇਫੈਕਟ, 1 ਤੇ 1 3 ਬਣਨ, 1 ਤੇ 1 11 ਬਣਨ, ਉਸ ਕਿਸਮ ਦਾ ਸਮਝੌਤਾ ਹੋਊਗਾ ਸਭ ਜੇ ਹੁੰਦਾ। ਪਰ ਇੱਕ ਏਜੰਡਾ ਬਿਲਕੁਲ ਕਲੀਅਰ ਹੈ, ਪੰਜਾਬ ਦੀ ਬਿਹਤਰੀ, ਪੰਜਾਬ ਦਾ ਭਾਈਚਾਰਕ ਸਾਂਝ, ਉਹ ਜਿੱਥੇ ਵੀ ਹੈ ਚਾਹੇ ਅੱਡ ਲੜੀਏ ਚਾਹੇ ਇਕੱਠੇ ਲੜੀਏ, ਪੂਰਾ ਉਹਦੇ ਉੱਤੇ ਪਹਿਰਾ ਦੇਣ ਵਾਸਤੇ ਬੀਜੇਪੀ ਪੂਰਾ।
ਥੋੜ੍ਹਾ ਜਿਹਾ ਹੋਰ ਕਲੀਅਰ ਕਰ ਦਿਓ ਜਾਖੜ ਸਾਹਿਬ, ਕਿ ਗੱਲ ਖੜੀ ਕਿੱਥੇ ਹੈ? ਤੁਹਾਡੇ ਵਾਲੇ ਪਾਸੋਂ ਗੱਲ ਢਿੱਲੀ ਹੈ ਕਿ ਅਕਾਲੀਆਂ ਵਾਲੇ ਪਾਸੋਂ ਗੱਲ ਢਿੱਲੀ ਹੈ? ਦੂਜਾ ਸਵਾਲ ਸਪਲੀਮੈਂਟਰੀ ਹੋਊਗਾ, ਤੁਸੀਂ ਪੱਖ 'ਚ ਹੋ, ਸੁਭਾਵਿਕ ਹੈ, ਇਟ ਇਜ਼ ਯੋਰ ਚਾਈਲਡ, ਤੁਸੀਂ ਕੋਸ਼ਿਸ਼ ਕਰ ਰਹੇ ਹੋ, ਹਾਂ ਪੱਖੀ ਹੁੰਗਾਰਾ ਹੈ ਭਾਜਪਾ ਦਾ ਕਰਨ ਵਾਲੇ ਪਾਸੇ ਹੈ?
ਫਿਰ ਤੁਸੀਂ ਗੱਲ ਆ ਗਈ ਵੀ ਤੁਸੀਂ ਦੱਸ, ਮੈਨੂੰ ਦੱਸ ਦਿਓ, ਬਿਕੋਜ਼ ਮੈਂ ਪਹਿਲੇ ਦਿਲ ਤੋਂ ਕਹਿ ਰਿਹਾ ਆਮ ਨੋਟ ਅ ਪਾਰਟ ਆਫ ਦਿਸ ਡਿਲੀਬਰੇਸ਼ਨ, ਜੇ ਕਿਤੇ ਚੱਲ ਰਹੀਆਂ ਕਿਉਂਕਿ ਖੁਦ ਹੋਮ ਮਿਨਿਸਟਰ ਸਾਹਿਬ ਨੇ ਕਿਹਾ, ਨਹੀਂ ਤਾਂ ਮਾਂ ਵੀ ਨਹੀਂ ਸੀ ਕਹਿਣਾ, ਪਤਾ ਨਹੀਂ ਡਾਇਲੋਗ ਚੱਲ ਵੀ ਰਿਹਾ ਕਿ ਨਹੀਂ ਹੋ ਰਿਹਾ, ਮੈਂ ਪਾਸੇ ਬੈਠਾ, ਮੈਂ ਮਾਤੜ ਆਪਦੇ ਸਿੱਟੀ ਜਾਂਦਾ। ਮੈਂ
ਇਸ ਗੱਲ ਨੂੰ ਤੁਹਾਡੀ ਨੂੰ ਜਾਖੜ ਸਾਹਿਬ ਲੋਕ ਪੋਲੀਟੀਕਲ ਸਟੇਟਮੈਂਟ ਮੰਨਣਗੇ, ਲੋਕ ਕਹਿਣਗੇ ਜਾਖੜ ਲੁਕੋ ਰਹੇ ਆ।
ਮੈਂ ਕੋਈ
ਬੀਜੇਪੀ ਦਾ ਪ੍ਰਧਾਨ, ਦੋ ਗੱਲਾਂ ਨਾ ਜਾਖੜ ਸਾਹਿਬ, ਇੱਕ ਤੁਹਾਨੂੰ ਪਤਾ ਮੰਨ ਲਓ ਤੁਸੀਂ ਦੱਸ ਨਹੀਂ ਰਹੇ, ਦੂਸਰਾ ਜੇ ਤੁਹਾਨੂੰ ਵਾਕਈ ਨਹੀਂ ਪਤਾ ਤਾਂ ਫਿਰ ਮੈਸੇਜ ਇਹ ਨਹੀਂ ਜਾਂਦਾ ਕਿ ਭਾਜਪਾ ਦੇ ਪ੍ਰਧਾਨ ਨੂੰ ਇਹ ਗੱਲ ਨਹੀਂ ਪਤਾ।
ਦੇਖੋ, ਭਾਜਪਾ ਦੇ ਪ੍ਰਧਾਨ ਨੂੰ ਲੋਕਾਂ ਦੀ ਫੀਲਿੰਗ ਦਾ ਪਤਾ ਹੈ, ਪੰਜਾਬ ਦੇ ਭਾਜਪਾ ਦੇ ਜਿਹੜੀ ਵਰਕਰਸ ਦੀ, ਲੀਡਰਸ ਦੀ ਜਾਂ ਪੰਜਾਬ ਦੇ ਲੋਕਾਂ ਦੀ ਭਾਵਨਾ, ਉਹ ਬਿਲਕੁਲ ਕਨਵੇ ਕਰਤੀ ਜੀ, ਉਸੇ ਭਾਵਨਾ ਨੂੰ ਸਾਹਮਣੇ ਰੱਖ ਕੇ ਜੋ ਫੈਸਲਾ ਹੋਊਗਾ ਉਹਦੀ ਹੁਣ ਨਿਟੀ ਗ੍ਰਿਟੀ ਜਿਹੜੀ ਹੈ ਉਹ ਕਿਸ ਹਿਸਾਬ ਨਾਲ ਦੇਖ ਕੇ ਕਰਦੇ, ਉਹ ਤਾਂ ਦੇਖੋ ਜਦੋਂ ਹੋਊਗਾ, ਜਦੋਂ ਮੇਰੀ ਰਾਏ ਪੁੱਛਣਗੇ ਤੁਸੀਂ ਕਹਿੰਦੇ ਤੁਹਾਡੀ ਕੀ ਰਾਏ ਹੈ, ਹੁਣ ਸੁਨੀਲ ਜਾਖੜ ਨੂੰ ਕਹੋ ਵੀ ਕੋਠੇ 'ਤੇ ਚੜ ਕੇ ਤਾਂ ਮੈਂ ਆਵਾਜ਼ ਚੀਕਾਂ ਮਾਰਾਂ, ਉਹ ਤਾਂ ਕਸਰ ਰਹਿ ਗਈ ਨਹੀਂ। ਮੈਂ ਆਪਣੀ ਭਾਵਨਾ ਜਿਹੜੀ ਹੈ ਵਿਅਕਤ ਵਾਰ ਵਾਰ ਕਰ ਰਿਹਾ ਵੀ ਪੰਜਾਬ ਦੀ ਬਿਹਤਰੀ ਹੋਵੇ, ਉਹ ਫੈਸਲਾ ਹੋਣ 'ਚ ਲੋੜ ਹੈ। ਕਿਸੇ ਨੂੰ ਅਸੀਂ ਨੀਵਾਂ ਨਹੀਂ ਲਾਉਣਾ, ਕਿਸੇ ਨੂੰ ਸਿਰ 'ਤੇ ਨਹੀਂ ਬਿਠਾਉਣਾ, ਆਹ ਤਾਂ ਫੈਸਲਾ ਉਹ ਹੈ ਜਿਹੜਾ 1 ਤੇ 1 ਦੋਨੋਂ ਇੱਕ ਦੂਜੇ ਦੇ, ਵੀ ਸ਼ੁੱਡ ਬੀ ਕੰਪਲੀਮੈਂਟਰੀ ਐਂਡ ਸਪਲੀਮੈਂਟ ਈਚ ਅਦਰ, ਦੈਟ ਕਾਇੰਡ ਆਫ ਜਿਹੜਾ ਅਰੇਂਜਮੈਂਟ ਹੈ ਉਹਦੇ ਹੱਕ 'ਚ ਹੈ ਸੁਨੀਲ ਜਾਖੜ, ਬਿਕੋਜ਼ ਉਹ ਸਮਝੌਤਾ ਜਿਹੜਾ ਹੈ ਉਹ ਪੰਜਾਬ ਪੱਖੀ ਹੋਊਗਾ ਸਾਹਿਬ, ਉਹ ਦੇਸ਼ ਪੱਖੀ ਹੋਊਗਾ, ਦੇਸ਼ ਪੱਖੀ ਸਮਝੌਤਾ। ਕਿਉਂਕਿ ਮੈਂ ਬਿਲਕੁਲ ਸਹਿਮਤ ਹਾਂ ਸਾਹਿਬ, ਦੇਸ਼ ਦੀ ਬਿਹਤਰੀ ਅਤੇ ਪੰਜਾਬ ਦੀ ਬਿਹਤਰੀ ਦੇ ਸਿਨੇਮ ਵਿਧੀ 'ਚ ਦਰ ਦੋਨੋਂ ਇੱਕੋ ਹੀ, ਉਸ ਇੱਕੋ ਹੀ ਸ਼ਬਦ ਹੈ ਵੀ ਪੰਜਾਬ ਮਜ਼ਬੂਤ ਹੁੰਦਾ ਹੈ, ਦੇਸ਼ ਮਜ਼ਬੂਤ ਹੈ, ਦੇਸ਼ ਮਜ਼ਬੂਤ ਹੈ ਪੰਜਾਬ।
ਤੁਹਾਡੀ ਸਿੱਧੀ ਸੁਖਬੀਰ ਸਿੰਘ ਬਾਦਲ ਨਾਲ ਗੱਲ ਹੋਈ ਕੋਈ?
ਮੈਂ ਸੁਖਬੀਰ ਬਾਦਲ ਉਹਨਾਂ ਕੋਲ ਹੁਣੇ ਤੁਹਾਡੇ ਸਾਹਮਣੇ 10 ਦਿਨ ਪਹਿਲਾਂ ਉੱਥੇ ਬੈਠੇ ਹੋਏ ਸੀ, ਬੜੀ ਖੁੱਲ੍ਹ ਕੇ ਗੱਲਾਂ ਕੀਤੀਆਂ, ਉਹਦੇ ਬਾਅਦ ਅਸੀਂ ਭੋਗ ਦੇ ਬਾਅਦ ਜਦੋਂ ਬੈਠੇ ਹਾਂ ਉੱਥੇ ਸਾਰੇ
ਜੀ,
ਗੱਲਬਾਤ ਤਾਂ ਹੁੰਦੀ ਹੈ ਸਾਹਿਬ। ਮੇਰਾ ਦੇਖੋ, ਮੈਂ ਤੁਹਾਨੂੰ ਕਹਿਣਾ ਵੀ ਕਾਂਗਰਸ ਦੇ 3-4 ਜਿਹੜੇ ਛੋਟੀ ਸੋਚ ਦੇ ਵੱਡੇ ਅਹੁਦਿਆਂ 'ਤੇ ਪਹੁੰਚੇ ਲੋਕ ਹੈ, ਉਹਨਾਂ ਨੂੰ ਛੱਡ ਕੇ ਬਾਕੀ ਸਾਰਿਆਂ ਨਾਲ ਮੇਰੇ ਅੱਛੇ ਸੰਬੰਧ ਹੈ ਸਾਹਿਬ। ਜਿਹੜੇ ਕਿਸੇ ਵੀ ਪਾਰਟੀ 'ਚ ਬੈਠੇ ਹੈ। ਮੇਰੇ ਤਾਂ ਭਗਵੰਤ ਮਾਨ ਜੀ ਹੁਣ ਘਰ ਚੀਫ ਮਿਨਿਸਟਰ ਬਣ ਗਏ, ਹੁਣ ਸ਼ਾਇਦ ਅੱਖਾਂ 'ਚ ਫਰਕ ਆ ਗਿਆ ਹੋਣਾ, ਮੇਰੇ ਤਾਂ ਇਹਨਾਂ ਨਾਲ ਬੜੇ ਅੱਛੇ ਸੰਬੰਧ ਸੀਗੇ।
ਤਾਂ ਉਸ ਡਾਇਲੋਗ 'ਚ ਕੀ ਫਿਰ ਤੁਹਾਡਾ ਸਿੱਟਾ ਨਿਕਲਿਆ, ਤੁਹਾਨੂੰ ਕੀ ਲੱਗਦਾ?
ਸਾਰੀਆਂ ਗੱਲਾਂ ਜਿਹੜੀਆਂ ਇੱਥੇ ਇਸ ਮੰਚ 'ਤੇ ਨਹੀਂ ਬੈਠ ਕੇ ਹੁੰਦੀਆਂ, ਬਹੁਤ ਸਾਰੀਆਂ ਗੱਲਾਂ ਉੱਥੇ ਸਾਰਾ ਕੁਛ ਹੁੰਦਾ, ਪੰਜਾਬ ਦੇ ਹਾਲਾਤ 'ਤੇ ਡਿਸਕਸ਼ਨ ਹੁੰਦੀ ਹੈ। ਇਹਨਾਂ ਲਾਈਟਰ ਵੇਨ ਉੱਥੇ ਬੈਠ ਕੇ 1000 ਬੰਦਿਆਂ ਦੇ ਵਿੱਚ ਬੈਠ ਕੇ ਕੋਈ ਇਸ ਕਿਸਮ ਦੀ ਗੱਲ ਥੋੜ੍ਹੀ।
ਫਿਰ ਇਹੀ ਕਾਰਨ ਹੈ ਵੀ ਤੁਹਾਡੇ ਦੋਵਾਂ ਧਿਰਾਂ ਦੇ ਵੱਲੋਂ ਜਿਹੜੀ ਦੇਰੀ ਹੈਗੀ ਹੈ ਸੁਭਾਵਿਕ ਹੈ ਉਮੀਦਵਾਰਾਂ ਦੇ ਵਿੱਚ, ਉਹ ਇਸੇ ਕਰਕੇ ਹੋ ਰਹੀ ਹੈ ਕਿਉਂਕਿ ਅਜੇ ਤੈਅ ਨਹੀਂ ਹੋ ਰਿਹਾ?
ਨਹੀਂ ਸਰ, ਬਾਕੀਆਂ ਦੇ ਕਿੱਥੇ ਕਿਹੜਿਆਂ ਦੇ ਹੋ ਗਏ ਜੀ, ਇਹਨਾਂ ਦੇ 8 ਹੀ ਹੋਏ, ਬਾਕੀ ਕਾਂਗਰਸ ਵਾਲਿਆਂ ਦਾ ਦੇਖ ਲਓ।
ਤੁਸੀਂ ਭਾਵੇਂ ਮੰਤਰੀ ਕਹਿੰਦੇ ਹੋ, ਅਗਲੇ ਘਰ ਤਾਂ ਗਏ ਜਿਹੜੇ ਮਰਜ਼ੀ ਸੀ,
ਬੇਚਾਰੇ ਮਜਬੂਰੀ 'ਚ ਜੀ, ਕੁਛ ਮਜਬੂਰੀਆਂ ਉਹ ਹੀ ਦਿਸੀ ਜਾਂਦੇ ਆ ਵੀ ਸਾਡੇ ਤੋਂ ਖਹਿੜਾ ਛਡਾਉਣ ਨੂੰ ਭਗਵੰਤ ਮਾਨ ਜੀ ਨੇ ਤੱਕਤਾ, ਉਹ ਤਾਂ ਆਪ ਮਾਲਾ ਫੇਰੀ ਜਾਂਦੇ ਆ ਵੀ ਉੱਥੇ ਜਾ ਕੇ ਰੁਲ ਜਾਂਗੇ। ਜਿਹੜਾ ਹਾਲ ਪਹਿਲੇ 7 ਹੈ ਜੀ ਉੱਥੇ, ਕੋਈ ਖੰਘਿਆ ਕਿ ਉੱਥੇ ਐਵੇਂ ਜਾ ਕੇ ਹੈ ਰੁਲ ਜਾਣਗੇ ਉੱਥੇ, ਉਹਦੇ ਵਿਚਾਰੇ ਮਸਾਂ ਕਾਰ ਕੋਠੀਆਂ ਸੂਤ ਆਈਆਂ, ਉਹਨਾਂ ਨੂੰ ਭਗਵੰਤ ਮਾਨ ਜੀ ਨੇ ਉੱਧਰ ਰਾਹ ਦਿਖਾਤਾ। ਜੇ ਕਦਾ ਕੋਈ ਉਹਨਾਂ ਨੂੰ ਲੱਗਿਆ ਸੀ ਵੀ ਇਹ ਕੱਲ੍ਹ ਕੋਈ ਮੈਨੂੰ ਚੈਲੇਂਜ ਚੁਲੇਂਜ ਕਰ ਸਕਦੇ ਹੈ, ਮੇਰੇ ਖਿਆਲ ਧਾਰੀਵਾਲ ਸਾਹਿਬ ਦੀ ਜਿਹਨਾਂ ਦੀ ਗੱਲ ਕਰ ਰਹੇ ਸੀ, ਉਹਨਾਂ ਦੇ ਬਿਆਨ ਕਈ ਦਿਨਾਂ ਤੋਂ ਜ਼ਿਆਦਾ ਆਉਣ ਲੱਗ੗ੇ ਸੀਗੇ, ਉੱਧਰ ਤੋਰਦਾ ਪਹਿਲਾਂ ਮੀਂਹ ਢੇਰੋ ਹੀ ਬੋਲਦੇ ਸੀਗੇ, ਉਹ ਤਾਂ ਪਹਿਲਾਂ ਹੀ ਮਹਿਕਮਾ ਹੀ ਗਾਂਹ ਪਿੱਛਾਂ ਕਰਤਾ ਸੀ ਉਹਨਾਂ ਦਾ। ਅਤੇ ਇਹ ਜਿਹੜੀ ਹੈ ਰਾਜਨੀਤਿਕ ਖੇਡਾਂ ਖੇਡ ਰਹੇ ਹੈ, ਬਟ ਲੋਕਾਂ ਨੇ ਅਤੇ ਆਮ ਆਦਮੀ ਪਾਰਟੀ ਦਾ ਜਿੰਨਾ ਕੁ ਕਾਡਰ ਇਹਨਾਂ ਨੂੰ ਕੋਈ ਜੋ ਬਣਾਇਆ ਹੈ, ਉਹਦਾ ਰਿਐਕਸ਼ਨ ਜਿਹੜਾ ਸੀਗਾ ਪੋਜ਼ਿਟਿਵ ਨਹੀਂ, ਉਸ ਨੂੰ ਲੈ ਕੇ ਬੜੀ ਸੀਰੀਅਸ ਡਿਸਕਸ਼ਨ ਉੱਥੇ ਦਿੱਲੀ ਹੋਈ ਹੈ। ਉਹਦੇ ਵਿੱਚ ਆਹ ਵੀ ਡਿਸਕਸ਼ਨ ਹੋਇਆ ਵੀ ਆਪਾਂ ਹੁਣ ਆ ਪਰਦਾ ਚੱਕ ਦਈਏ, ਲੋਕਾਂ ਨੂੰ ਬੇਵਕੂਫ ਬਣਾਉਣ ਦੀ ਹੁਣ ਕੀ ਲੋੜ ਹੈ, ਵੈਦਰ ਇਜ਼ ਏ ਲਿਵ ਇਨ ਰਿਲੇਸ਼ਨਸ਼ਿਪ, ਜਿਹੜੀ ਮੈਂ ਗੱਲ ਕੱਲ੍ਹ ਵੀ ਗੱਲ ਕਰੀ ਜਾਂਦਾ ਸੀਗਾ, ਉਹ ਅੱਜ ਕੱਲ੍ਹ ਕਰਤਾ ਨਾ, ਕੋਰਟ ਨੇ ਵੀ ਰਿਕਗਨਾਈਜ਼ ਕਰਤਾ ਵੀ ਲਿਵ ਇਨ ਜਿਹੜੇ ਪਾਰਟਨਰਸ ਹੈ ਉਹ ਜਿਹੜੇ ਹੈ ਉਹਨਾਂ ਨੂੰ ਇਕੁਅਲ ਰਾਈਟਸ ਐਜ ਏ ਵਾਈਫ ਔਰ ਹਸਬੈਂਡ ਉਹ ਕਲੇਮ ਕਰ ਸਕਦੇ ਹੈ, ਅਤੇ ਉਹਨਾਂ ਨੂੰ ਪਰਚਾਗਾ ਚੱਕ ਕੇ ਕਰਾ ਲਈਏ, ਜਾ ਕੇ ਕੋਰਟ ਮੈਰਿਜ ਵੀ ਕਰਾ ਲਈਏ, ਕੋਰਟ ਮੈਰਿਜ ਹੋ ਸਕਦੀ ਹੈ ਆਉਣ ਵਾਲੇ ਦਿਨਾਂ 'ਚ, ਮੈਨੂੰ ਲੱਗਦਾ।
ਠੀਕ ਹੈ,
ਪੰਜਾਬ ਵਾਸਤੇ ਬਾਹਰ ਤਾਂ ਹੈ ਹੀ, ਬਾਕੀ ਦੇਸ਼ ਦੇ ਅੰਦਰ ਤਾਂ ਚੰਡੀਗੜ੍ਹ 'ਚ ਹੈਗੀ ਕੋਰਟ ਮੈਰਿਜ ਕੀਤੀ ਹੋਈ ਹੈ, ਦਿੱਲੀ ਦੇ ਅੰਦਰ ਕਰ ਰਹੇ ਹੈ। ਦਿੱਲੀ 'ਚ ਕਿੰਨੀਆਂ ਦਿੱਤੀਆਂ ਇਹਨਾਂ ਨੂੰ ਕਾਂਗਰਸ ਵਾਲੇ ਨੂੰ?
ਮੇਰੇ ਖਿਆਲ
ਤਿੰਨ ਦਿੱਤੀਆਂ,
ਤਿੰਨ
ਸੱਤ 'ਚੋਂ ਤਿੰਨ ਹੋਰ ਲੜੀ ਜਾਂਦੇ, ਫਿਰ ਇੱਥੇ ਕਾਹਦੀ ਚੱਕ ਹੈ, ਇੱਥੇ ਅਜੇ 5 ਤਾਂ ਬਾਕੀ ਪਈਆਂ, 8 'ਚ ਵੀ 2-3 ਗਾਂ ਪਿਛਾਂ ਹੋਣਗੇ ਆਉਣਗੇ। ਮੈਂ ਆਹ ਤੁਸੀਂ ਪਹਿਲਾਂ ਕਹਿ ਰਹੇ ਸੀ ਸੁਨੀਲ ਨੇ ਕਿ 8 ਬਦਲੇ ਜਾਣਗੇ, ਨਾ 8 ਨਹੀਂ ਬਦਲੇ ਜਾਂਦੇ, ਪਰ ਬਹੁਤ ਸਾਰੇ ਜਾਣਗੇ ਜਾਂ ਭੱਜਣਗੇ। ਆ ਵੀ
ਅੱਛਾ, ਟਿਕਟਾਂ ਦੀ ਵੰਡ ਨੂੰ ਲੈ ਕੇ ਮੈਂ ਬੀਤੇ ਦਿਨ, ਤੁਸੀਂ ਜਿਹੜੇ ਘਰ 'ਚ 2 ਝੰਡੇ ਆ ਪੰਜਾਬ 'ਚ, ਕਾਦੀਆਂ ਤੋਂ ਫਤਿਹ ਜੰਗ ਬਾਜਵਾ ਹੋਰਾਂ, ਤੁਹਾਡੀ ਧਿਰ ਵਾਲੇ ਮੈਂ ਬੰਦੇ ਨਾਲ ਗੱਲ ਕਰ ਰਿਹਾ ਸੀ, ਕਹਿੰਦੇ ਮੈਂ ਇੱਕ ਅਪੀਲ ਕਰਦਾ ਪਾਰਟੀ ਨੂੰ, ਬਾਕੀ ਤਾਂ ਪਾਰਟੀ ਦਾ ਫੈਸਲਾ, ਕਹਿੰਦੇ ਇਸ ਵਾਰ ਕੋਈ ਅਦਾਕਾਰ ਜਾਂ ਕਲਾਕਾਰ ਨਾ ਲੈ ਕੇ ਆਇਓ। ਇਹ ਗੱਲ ਪ੍ਰਤਾਪ ਬਾਜਵਾ ਵੀ ਕਹਿੰਦੇ, ਕਹਿੰਦੇ ਵੀ ਕੋਈ ਕਿਸੇ ਪਾਰਟੀ ਵੱਲੋਂ ਕੋਈ ਅਦਾਕਾਰ ਜਾਂ ਕਲਾਕਾਰ ਆ ਜੇ ਤਾਂ ਉਹਨੂੰ ਮੂੰਹ ਨਾ ਲਾਇਓ। ਤੁਸੀਂ ਖੁਦ ਗੁਰਦਾਸਪੁਰ ਦੀ ਚੋਣ ਲੜੀ ਅਤੇ ਸਨੀ ਦਿਓਲ ਇਸੇ ਪਾਰਟੀ ਤੋਂ ਜਿੱਤੇ ਸੀਗੇ, ਉਸ ਤੋਂ ਬਾਅਦ ਲੋਕਾਂ ਦੇ ਬੜੇ ਸੀਰੀਅਸ ਐਲੀਗੇਸ਼ਨ ਲਾਏ ਵੀ ਕੋਈ ਅਦਾਕਾਰ ਆ ਕੇ ਮੂੰਹ ਨਹੀਂ ਵਿਖਾਉਂਦਾ।
ਕੀ ਗੱਲ ਹੈ ਤੁਹਾਡੀ, ਅੱਜ ਕੱਲ੍ਹ ਚੀਫ ਮਿਨਿਸਟਰ ਨਾਲ ਬਣਦੀ ਨਹੀਂ ਕਿ ਮਿਨਿਸਟਰ ਸਾਹਿਬ ਵੀ ਅਦਾਕਾਰੀ ਹੈ, ਮੈਂ ਸਮਝਦਾ ਵੀ ਆਪਣੇ ਆਪ 'ਚ, ਮੈਂ ਤਾਂ ਕਹਿੰਦਾ ਦੀ ਹੁਣੇ ਜੋ ਮੈਂ ਕਾਮਯਾਬ ਅਦਾਕਾਰ ਹੈ ਵੀ ਇਹਨਾਂ ਨੇ ਸਾਰਾ ਪੰਜਾਬ ਬੇਵਕੂਫ ਬਣਾਤਾ, ਤੁਸੀਂ ਤੁਸੀਂ ਇਕੱਲੇ ਗੁਰਦਾਸਪੁਰ ਨੂੰ, ਕਹਿੰਦੇ ਤੂੰ ਰੋਨੀ ਆ ਕਾਲੇ ਚਮਨ ਨੂੰ ਰੁੜ ਰੁੜ ਕੇ ਕਲੰਗੀ ਵਾਲੇ, ਇਹ ਭਗਵੰਤ ਮਾਨ ਜੀ ਨੇ ਸਾਰੇ ਪੰਜਾਬ ਨੂੰ ਬੇਵਕੂਫ ਬਣਾ ਰੱਖਿਆ।
ਤਾਂ ਫਿਰ ਇਹ ਕਹਿੰਦਾ ਸਾਡੀ ਥੰਮ ਮੈਜੋਰਟੀ ਆਈ, ਕਹਿੰਦੇ ਮੇਰੇ ਜਿੱਤਣ ਤੋਂ ਬਾਅਦ ਮੈਂ ਜਲੰਧਰ ਵੀ ਜਿੱਤ ਲਿਆ।
ਚਲੋ ਉਹ ਤਾਂ ਸਾਰੇ ਹੁਣ ਤਾਂ ਸਹੀ ਹੈ, ਸਭ ਸੱਚ ਹੈ, ਪਰ ਮੇਰਾ ਮੰਨਣਾ ਹੈ ਸਾਹਿਬ ਜਿਹੜੇ ਵਿਊਜ਼ ਆ ਰਹੇ ਹੈ, ਬਿਲਕੁਲ ਪੰਜੋਂ ਉਂਗਲੀਆਂ ਬਰਾਬਰ ਨਹੀਂ ਹੁੰਦੀਆਂ ਸਾਹਿਬ। ਉਹ ਹੀ ਗੁਰਦਾਸਪੁਰ ਦਾ ਦੇਖੋ, ਮੈਂ ਜਦੋਂ ਗਿਆ ਉਸ ਟਾਈਮ 17 'ਚ ਜੋ ਬਾਈ ਇਲੈਕਸ਼ਨ ਲੜਿਆ, ਉਦੋਂ ਵਿਨੋਦ ਖੰਨਾ ਜੀ ਦਾ ਅਨਟਾਈਮਲੀ ਡੈਥ,
ਹਾਂਜੀ ਹਾਂਜੀ ਬਿਲਕੁਲ,
ਉਹਦੇ ਕਰਕੇ, ਬਟ ਉਹਨਾਂ ਦੀ ਪਿੱਠ ਸੁਣਦੀ ਅੱਜ ਵੀ, ਚਾਹੇ ਹੀ ਵਾਜ਼ ਮਾਈ ਪੋਲੀਟੀਕਲ ਓਪੋਨੈਂਟ, ਉਹਨਾਂ ਦੇ ਮਤਲਬ BJP ਪਾਰਟੀ 'ਚੋਂ ਸੀਗੇ, ਅਤੇ ਉਹਨਾਂ ਦਾ ਵਿਨੋਦ ਖੰਨਾ ਜੀ ਦਾ ਨਾਂ ਅੱਜ ਵੀ ਜਾ ਕੇ ਤੁਸੀਂ ਗੁਰਦਾਸਪੁਰ 'ਚ ਪੁੱਛੋਗੇ, ਬੜੇ ਲੋਕ ਰਿਸਪੈਕਟ ਨਾਲ ਗੱਲ ਕਰਦੇ ਉਹਨਾਂ ਦੇ ਵਾਸਤੇ,
ਹਾਂਜੀ
ਆਦਰ ਸਤਿਕਾਰ ਹੈ,
ਪੁਲਾਂ ਵਾਲਾ ਲੀਡਰ ਵੀ ਕਹਿੰਦੇ ਲੋਕ,
ਪੁਲਾਂ ਵਾਲਾ ਦੇ ਇਲਾਵਾ ਸਭ ਇੱਕ ਪੁਲ ਨਹੀਂ, ਉਹਦੀ ਸ਼ਖਸੀਅਤ ਉਹਨਾਂ ਦੀ ਸੀਗੀ ਜਿਹੜੀ ਲੋਕਾਂ 'ਚ ਅੱਜ ਵੀ ਉਹਨਾਂ ਦਾ ਮਤਲਬ ਪੋਜ਼ਿਟਿਵ ਜਿਹੜੀ ਹੈ, ਨਹੀਂ ਤਾਂ ਅਦਰਵਾਈਜ਼ ਤੁਸੀਂ ਇੱਕ ਵਾਰੀ ਵੋਟ ਮੰਗ ਲਓ, 5-5 ਸਾਲ ਤੁਹਾਨੂੰ ਗਾਲਾਂ ਕੱਢਣ ਵਾਲੇ ਬਥੇਰੇ ਮਿਲੋ ਉੱਥੇ ਮਿਲਣਗੇ ਜੀ, ਕਿਉਂਕਿ ਬੰਦੇ ਦੀ ਖੁਆਇਸ਼ ਜਿਹੜੀ ਐਕਸਪੈਕਟੇਸ਼ਨ ਹੈ ਉਹਨੂੰ ਨਹੀਂ ਫੁੱਲਫਿਲ ਕਰ ਸਕਦੇ। ਅਤੇ ਹੁਣ ਆਹ ਜਿਹੜਾ ਵਾਕਿਆ ਬਾਅਦ 'ਚ ਦੁਬਾਰਾ ਹੁਣ ਜਦੋਂ 19 ਵਾਲੇ ਇਲੈਕਸ਼ਨ 'ਚ ਜਦੋਂ ਆਏ ਹੈ, ਉਹਦਾ ਬਿਟਰ ਐਕਸਪੀਰੀਅੰਸ ਲੋਕਾਂ ਨੂੰ ਹੈ ਸਭ, ਬਟ ਸਾਰਿਆਂ ਨੂੰ ਆਪਾਂ ਅਕਰੋਸ ਦੀ ਬੋਰਡ ਇੱਕ ਪਾਸੇ ਕਰਦੀ ਹੈ, ਸਾਰੇ ਕਲਾਕਾਰ ਹੈ ਵੀ ਸਾਰੇ ਕਲਾਕਾਰ ਮਾੜੇ ਹੈ, ਇਹ ਹੈ ਉਹ, ਹੇਮਾ ਮਾਲਨੀ ਜੀ ਵੀ ਉਹਨਾਂ ਦੇ ਪਰਿਵਾਰ 'ਚੋਂ ਹੈ, ਉਹਨੂੰ ਦੁਬਾਰਾ ਫਿਰ ਇਲੈਕਸ਼ਨ ਲੜ ਰਹੇ ਹੋ। ਸੋ ਲੋਕਾਂ ਦੀ ਭਾਵਨਾ ਹੈ, ਅਗੇਨ ਉਹੀ ਗੱਲ ਆ ਗਈ, ਚਾਹੇ ਫਤਿਹ ਜੀ ਕਹਿ ਰਹੇ ਹੈ, ਚਾਹੇ ਪ੍ਰਤਾਪ ਕਹਿ ਰਹੇ ਹੈ, ਚਾਹੇ ਹੋਰ ਕੋਈ ਕਹਿ ਰਿਹਾ, ਲੋਕ ਕਲਾਕਾਰ ਨਹੀਂ, ਲੋਕ ਉਹ ਇੱਕ ਸੰਸੀਅਰ ਨੁਮਾਇੰਦਾ ਪਾਲਦੇ ਹੈ,
ਠੀਕ ਹੈ,
ਅਤੇ ਲੋਕ ਵੀ ਐਵੇਂ ਪਾਰਟੀਆਂ ਨੂੰ ਦੋਸ਼ ਨਾ ਦੇਣ ਸਭ
ਜੀ,
ਨਹੀਂ ਸਰ ਇਹ ਤਾਂ ਪਾਰਟੀ 'ਤੇ ਟਿਕਟ ਹੀ ਦਿੰਦੀ ਹੈ, ਵੋਟ ਤਾਂ ਲੋਕਾਂ ਨੇ ਪਾਉਣਾ ਸਰ,
ਵੋਟ ਤਾਂ ਲੋਕ ਪਾਉਂਦੇ ਆ,
ਅੱਖਾਂ ਖੋਲ ਕੇ ਪਾਓ ਸਰ। ਮੈਂ ਤਾਂ ਬਾਰ ਬਾਰ ਆਹੀ ਕਹੀ ਜਾਂਦਾ ਸਾਰਿਆਂ ਨੂੰ, ਲੋਕ ਕਹਿੰਦੇ ਤੂੰ ਪਾਰਟੀ ਦੇ ਖਿਲਾਫ਼ ਬੋਲ, ਮੈਂ ਕਿਹਾ ਨਹੀਂ, ਮੈਂ ਤਾਂ ਆ ਕਹਿੰਦਾ ਵੀ ਸਾਰਿਆਂ ਨੂੰ ਜਾਗਰੂਕ ਹੋ ਕੇ ਆਪਣਾ ਵੀ ਤਾਂ ਇਸਤੇਮਾਲ ਕਰ ਲਓ, ਵਟਸਐਪ ਕੀ ਦੱਸ ਰਿਹਾ ਉਹਨੂੰ ਤਾਂ ਨਾ ਮੰਨ ਲਓ ਸਾਰਾ ਕੁਛ ਹੀ, ਆਪ ਵੀ ਦੇਖ ਲਓ ਕਿਹੜੇ ਖੂਹ 'ਚ ਛਾਲ ਮਾਰਨ ਲੱਗੇ ਹੋ। ਜੇ ਬੰਦੇ ਚੰਗੇ ਚੁਣੋਗੇ, ਮਾੜੇ ਹੈ ਚੰਗੇ ਹੈ, ਚੁਣੇ ਤਾਂ ਆਪਾਂ ਹੀ ਹਾਂ ਸਭ।
ਆ ਡੈਮੋਕ੍ਰੇਸੀ 'ਚ ਲੋਕ ਹੀ ਵੱਡੇ ਹੁੰਦੇ, ਕਹਿੰਦੇ ਸਰਕਾਰ ਚੰਗੀ ਮਾੜੀ ਨਹੀਂ ਹੁੰਦੀ, ਜਿੱਦਾਂ ਦੇ ਲੋਕ ਹੁੰਦੇ ਉਦਾਂ ਦੀ ਸਰਕਾਰ।
ਬਿਲਕੁਲ ਲੋਕ, ਉਹਨਾਂ ਤੋਂ ਲੋਕਾਂ ਨੂੰ ਲੀਡਰ, ਇੱਕ ਹੁੰਦਾ ਸਟੇਟਸਮੈਨ ਇੱਕ ਲੀਡਰ, ਪੋਲੀਟੀਸ਼ੀਅਨ ਅਤੇ ਲੀਡਰ 'ਚ ਵੀ ਫਰਕ ਹੈ ਸਰ। ਲੀਡਰ ਇਜ਼ ਸੰਬਡੀ ਹੂ ਲੀਡਸ ਦਾ ਕੰਟਰੀ। ਹੁਣ ਤਾਂ ਸਾਰੇ ਰਾਜਨੀਤਿਕ ਹੈ ਵੀ ਇਹਨਾਂ ਨੂੰ ਇਹ ਮੰਗਦੇ ਆ, ਆਹ ਟੁਕੜਾ ਪਾ ਦਿਓ, ਜੇ ਜਾ ਕੋ ਪਾਲਦੇ ਹੋ ਜਾ ਕੇ ਦੇ ਦਿੰਦੇ ਆ ਵੀ ਇਹਨਾਂ ਨੂੰ ਸ਼ੋਸ਼ੇ ਚਾਹੀਦੇ ਆ ਤਾਂ ਸ਼ੋਸ਼ੇ ਵੰਡ ਦੇਣਗੇ, ਜੇ ਕਿਸੇ ਨੂੰ ਵਿਕਾਸ ਡਿਵੈਲਪਮੈਂਟ ਚਾਹੀਦੀ ਹੈ ਡਿਵੈਲਪਮੈਂਟ ਦੀ ਗੱਲ ਕਰ ਦੇਣਗੇ। ਮੰਗਦੇ ਡਿਵੈਲਪਮੈਂਟ ਹੈ ਅਤੇ ਪਾਲਦੇ ਸ਼ੋਸ਼ੇ ਹੈ, ਅਤੇ ਫਿਰ ਸ਼ੋਸ਼ੇ ਵੰਡਦੇ ਇਹਨਾਂ ਨੇ, ਗਾ ਇਹ ਕਰ ਦੇਣਗੇ ਅਤੇ ਲਾ ਲਿਆ।
ਅਦਾਕਾਰਾਂ ਵਾਲੀ ਗੱਲ 'ਤੇ ਦੋ ਤਿੰਨ ਨਾਂ ਬੜੇ ਆ ਰਹੇ ਆ ਜਾਖੜ ਸਾਹਿਬ, ਕਦੀ ਕਿਹਾ ਜਾ ਰਿਹਾ ਅਕਸ਼ੇ ਕੁਮਾਰ ਨੂੰ ਭਾਜਪਾ ਲੈ ਕੇ ਆ ਸਕਦੀ, ਕੋਈ ਕਹਿੰਦਾ ਕੰਗਣਾ ਰਣੌਤ ਆ ਸਕਦੀ ਹੈ, ਯੁਵਰਾਜ ਸਿੰਘ ਆ ਸਕਦੇ ਨੇ, ਇਹ ਵਿਚਾਰ ਅਧੀਨ ਹੈ ਪਾਰਟੀ ਦੇ ਕੋਈ?
ਮੈਂ ਫਿਰ ਉਹੀ ਗੱਲ ਆ ਗਿਆ ਵੀ ਆਹ ਵਟਸਐਪ ਯੂਨੀਵਰਸਿਟੀ ਚੱਲ ਰਹੀ ਹੈ ਜੀ, ਉਹਦੇ 'ਚ ਦੱਬੀ ਤੁਰਿਆਂ ਦੇ, ਜਿਹਦਾ ਜਿੱਥੇ ਲੱਗਦਾ ਸੂਤ ਅਗਲਾ ਪਾ ਦਿੰਦਾ, ਉਹ ਇੱਕ ਚਰਚਾ ਬਣ ਜਾਂਦੀ ਹੈ। ਮੈਂ ਤਾਂ ਸੋਸ਼ਲ ਮੀਡੀਆ ਨੂੰ, ਸੋਸ਼ਲ ਮੀਡੀਆ ਪਤਾ ਨਹੀਂ ਕਿਸ ਮੰਤਵ ਨਾਲ ਬਣਿਆ ਸੀ, ਬਟ ਮੋਰ ਆਫ ਐਂਟੀ ਸੋਸ਼ਲ ਮੀਡੀਆ, ਇਹਦਾ ਸਹੀ ਇਸਤੇਮਾਲ ਵੀ ਹੋ ਸਕਦਾ, ਬਟ ਜ਼ਿਆਦਾ ਤੌਰ 'ਤੇ ਇਸੇ ਕੰਮ ਨੂੰ ਲੱਗੇ ਰਹਿੰਦੇ ਲੋਕ। ਬਟ
ਤੁਹਾਡਾ ਲੋਕ ਸਭਾ 'ਚ ਇੰਟਰਸਟ ਹੈ ਵੈਸੇ?
ਨਹੀਂ ਸਾਹਿਬ, ਮੈਂ ਤਾਂ ਬਾਰ ਬਾਰ ਇਸ ਗੱਲ ਨੂੰ ਦੁਹਰਾ ਰਿਹਾ ਸਾਹਿਬ, ਫਿਰ ਮੁੜ ਕੇ ਮੈਂ ਆ ਕੇ ਕਹਿ ਦੂੰਗਾ ਨਹੀਂ ਜੀ ਉਹ ਪਾਰਟੀ ਕਹੂਗੀ ਇਹਨਾਂ ਗੱਲਾਂ ਦਾ। ਇਹ ਸਾਰੇ ਫੈਸਲੇ ਸਾਹਿਬ ਇੱਥੇ ਕਿਹਨੂੰ ਕਿਹੜੀ ਟਿਕਟ ਮਿਲਣੀ ਹੈ ਨਹੀਂ ਮਿਲਣੀ, ਜਿਹੜੇ ਤੁਸੀਂ ਆ ਤਿੰਨ ਚਾਰ ਨਾਮ ਗਿਣਾ ਤੇ ਸਪੋਰਟਸ ਪਰਸਨ ਦੇ ਅਦਾਕਾਰਾਂ ਦੇ, ਇਹ ਸਾਰੇ ਫੈਸਲੇ ਇਹਨਾਂ ਪਾਰਟੀਆਂ 'ਚ ਵੀ ਇੱਥੇ ਫੈਸਲੇ ਨਹੀਂ ਹੁੰਦੇ, ਉੱਥੇ ਜਾ ਕੇ ਹੁੰਦੇ ਆ ਫੈਸਲੇ, ਹਾਈਕਮਾਂਡ ਨੇ ਬੈਠ ਕੇ ਕਰਨੇ ਹੁੰਦੇ ਆ ਸਾਰਾ ਕੁਝ ਦੇਖ ਕੇ, ਉੱਥੇ ਹੋਣਗੇ ਫੈਸਲੇ। ਅਸੀਂ ਆਪਣੀ 13 ਸੀਟਾਂ ਦੇ ਸ਼ਾਰਟ ਲਿਸਟ ਬਣਾਈ ਬੈਠੇ ਹਾਂ ਅੱਜ ਤੇ, ਕਿਉਂਕਿ ਪੰਜਾਬ ਲਾਸਟ ਫੇਜ਼ 'ਚ ਹੈ, ਉਹਦੇ 'ਤੇ ਜਦੋਂ ਗੱਲ ਹੋਊਗੀ ਉਹ ਲਾਸਟ ਫੇਜ਼ ਵਾਲੀ ਵੀ ਸੁਣ ਲਓ। ਲੀਡਰ ਤਾਂ ਹੁਣ ਵਿਹਲੇ ਬੈਠੇ ਘੜੀ ਜਾਂਦੇ ਆ ਕੋਈ ਨਾ ਕੋਈ ਨੁਕਤਾ ਬੋਲਣ ਵਾਸਤੇ, ਕਿ ਜੀ ਪੰਜਾਬ ਨੂੰ ਸਾਰਿਆਂ 'ਚ ਆਖਰ 'ਚ ਧੱਕਤਾ, ਪਿਛਲੀ ਵਾਰੀ ਕਿਹੜੇ ਫੇਜ਼ 'ਚ ਸੀਗਾ ਪੰਜਾਬ, ਪਿਛਲੀ ਵਾਰੀ ਵੀ ਆਖਰ 'ਚ ਸੀਗਾ, ਕਿਉਂਕਿ ਹਾੜੀ ਦਾ ਟਾਈਮ ਹੈ ਸਾਹਿਬ।
ਹਾਂਜੀ,
ਹਾੜੀ ਦੇ ਬਾਅਦ ਹੀ ਹੋਣਾ ਹੈ ਪੰਜਾਬ ਦਾ, ਤਾਂ ਉਸ ਤੋਂ ਪਹਿਲਾਂ ਤਾਂ ਇਲੈਕਸ਼ਨ ਹੋਣਾ ਨਹੀਂ, ਉਹਦੇ ਵਿੱਚ ਕਰ ਦਿੰਦੇ ਤਾਂ ਕਹਿ ਦਿੰਦੇ।
ਸ਼ੁਕਰ ਕਰੋ ਤੁਸੀਂ 6 ਨੂੰ ਰੱਖਤਾ ਬਾਬਾ, ਨਹੀਂ ਤਾਂ ਲੋਕਾਂ ਨੇ ਵੀ ਕਹਿਣਾ ਸੀ ਕਾਂਗਰਸ ਦੀ ਮੰਜੀ ਠੋਕਣ ਵਾਸਤੇ ਕੀਤਾ।
ਕਾਂਗਰਸ ਮੰਜੀ ਤਾਂ ਕਾਂਗਰਸ ਦੀ ਮੰਜੀ
ਭਗਵੰਤ ਮਾਨ ਜੀ ਵਗੈਰੇ ਬੈਠੇ ਆ, ਉਹਨਾਂ ਨੇ ਗੋਡੀਆਂ ਟਿਕਾ ਰੱਖੀਆਂ, ਹੋਰ ਕਰਾਓਗੇ ਕੀ, ਕਾਂਗਰਸ ਦਾ ਕਿੱਥੇ ਲੈ ਕੇ ਜਾਓਗੇ।
ਐਗਰੇਰੀਅਨ ਸਟੇਟ ਆ ਜਾਖੜ ਸਾਹਿਬ, ਤੇ ਤੁਸੀਂ ਖੁਦ ਕਿਸਾਨੀ ਪਰਿਵਾਰ ਨਾਲ ਸੰਬੰਧ ਰੱਖਦੇ ਹੋ, ਚਾਹੇ ਤੁਸੀਂ ਆਪੋਜੀਸ਼ਨ 'ਚ ਰਹੇ ਹੋ ਚਾਹੇ ਰੂਲਿੰਗ 'ਚ, ਤੁਸੀਂ ਕਿਸਾਨ ਹਿਤੈਸ਼ੀ ਹਮੇਸ਼ਾ ਗੱਲ ਕੀਤੀ ਹੈ, ਤੁਹਾਡੀਆਂ ਬਹੁਤ ਸਾਰੀਆਂ ਪ੍ਰੈਸ ਕਾਨਫਰੰਸ ਅਸੀਂ ਆਪ ਵੀ ਅਟੈਂਡ ਕੀਤੀਆਂ। ਆਹ ਮਸਲਾ ਜਿਹੜਾ ਹੁਣ ਫਿਰ ਉਲਝਿਆ ਪਿਆ, ਤੁਸੀਂ ਕਈ ਵਾਰ ਤਾਂ ਬੋਲ ਚੁੱਕੇ ਹੋ, ਪਰ ਇੰਟਰਵਿਊ ਹੈ ਤਾਂ ਸੁਭਾਵਿਕ ਇੱਕ ਸਵਾਲ ਬਣਦਾ, ਕਿਸਾਨੀ ਵਾਲੇ ਮਸਲੇ 'ਤੇ ਹੁਣ ਗੱਲ ਕਿੱਥੇ ਖੜੀ ਹੈ, ਤੁਸੀਂ ਇਸ ਧਰਨੇ ਨੂੰ ਕਿਵੇਂ ਵੇਖਦੇ ਹੋ?
ਮਸਲਾ ਧਰਨੇ ਦਾ ਨਹੀਂ ਸਾਹਿਬ, ਧਰਨਾ ਇਕੱਲਾ ਸ਼ੰਭੂ ਬਾਰਡਰ ਨੂੰ ਛੱਡੋ ਜਾਂ ਪੰਜਾਬ ਨੂੰ ਛੱਡੋ, ਸਾਰੀ ਦੁਨੀਆ 'ਚ ਅੱਜ ਧਰਨੇ ਲੱਗ ਰਹੇ, ਤੁਸੀਂ ਦੇਖਿਆ ਪੈਰਿਸ ਦੇ ਅੰਦਰ ਦੇਖਿਆ, ਬਰਲਿਨ ਦੇ ਅੰਦਰ ਦੇਖਿਆ, ਸਟਾਕਹੋਮ, ਹਰੇਕ ਥਾਂ ਕਿਸਾਨ ਸੜਕਾਂ 'ਤੇ ਉਤਰਿਆ ਫਿਰਦਾ। ਇੱਕ ਗੱਲ ਤਾਂ ਇਹਦੇ 'ਚੋਂ ਬਿਲਕੁਲ ਨਿਕਲਦੀ ਹੈ ਅਗਰ ਆਪਾਂ ਨਿਸ਼ਪੱਖ ਹੋ ਕੇ ਦੇਖੀਏ ਇਸ ਪਾਸਿਓ, ਉਹ ਹੈ ਵੀ ਕਿਸਾਨੀ ਜਿਹੜਾ ਹੈ ਕੋਈ ਲਾਹੇਵੰਦ ਰੁਜ਼ਗਾਰ ਕਹਿ ਲਓ, ਵੇ ਆਫ ਲਾਈਫ ਕਹਿ ਲਓ, ਆਹ ਹੈ ਨਹੀਂ ਸਾਹਿਬ। ਹਰੇਕ ਥਾਂ ਕਿਸਾਨ ਪਰੇਸ਼ਾਨ ਹੈ। ਕਾਰਨ ਕੀ ਹੈ? ਸਭ ਤੋਂ ਵੱਡਾ ਕਾਰਨ ਹੈ ਵੀ ਕਿਸਾਨ, ਇੱਕ ਤਾਂ ਆਮਦਨ ਨਹੀਂ ਇਹਦੇ 'ਚ ਘਟਦੀ ਜਾ ਰਹੀ ਹੈ, ਦੂਜਾ ਅਨਸਰਟੈਨਿਟੀ, ਸਾਡੇ ਸਾਰੇ ਦਾ ਸਾਰਾ ਕਿਸਾਨੀ ਦਾ ਜਿਹੜਾ ਹੈ ਉਹ ਟੈਂਪਰੇਚਰ ਵੱਧ ਗਿਆ ਜੀ, ਘੱਟ ਗਿਆ ਜੀ, ਲੂ ਚੱਲ ਗਈ ਜੀ, ਹਿਊਮਿਡਿਟੀ ਵੱਧ ਗਈ ਜੀ, ਮੀਂਹ ਆ ਗਿਆ ਜੀ, ਹੜ੍ਹ ਆ ਗਿਆ ਜੀ, ਸਾਡਾ ਤਾਂ ਸਾਰੇ ਦਾ ਸਾਰਾ ਜਿੱਦਣ ਤੋਂ ਬੀਜਦੇ ਹਾਂ, ਜਿੱਦਣ ਤੋਂ ਵੱਢ ਕੇ ਲੈ ਕੇ ਆਉਂਦੇ ਹਾਂ, ਉਦੋਂ ਤਾਂ ਹੀ ਰੱਬ ਦੇ ਆਸਰੇ ਤੁਰਿਆ ਜਾਂਦਾ ਵੀ ਟੈਂਪਰੇਚਰ ਵੱਧ ਗਿਆ ਘੱਟ ਗਿਆ। ਇਹਨਾਂ ਹਾਲਾਤਾਂ ਦੇ ਵਿੱਚ ਅੱਜ ਜਦੋਂ ਕਿਸਾਨ ਗੱਲ ਕਰਦੇ ਹੈ, ਦੇ ਆਰ ਲੁਕਿੰਗ ਫੋਰ, ਮੇਰਾ ਮੰਨਣਾ ਹੈ ਵੀ ਐਜ਼ ਏ ਕਿਸਾਨ ਮੈਂ ਗੱਲ ਕਰ ਰਿਹਾ, ਮੈਂ ਕਿਸੇ ਦੀ ਡਿਮਾਂਡ ਦੇ ਉੱਤੇ ਕਮੈਂਟ ਨਹੀਂ ਕਰਦਾ ਵੀ ਉਹ ਕੀ ਮੰਗੀ ਜਾਂਦੇ ਹੈ, ਕੀ ਮੰਗਣਾ ਚਾਹੀਦਾ, ਉਹ ਉਹਨਾਂ ਦਾ ਆਪਦਾ ਹਰੇਕ ਦੀ ਸੋਚ ਹੈ। ਮੇਰੀ ਸੋਚ ਹੈ ਵੀ ਅੱਜ ਦੇ ਦਿਨ ਪੰਜਾਬ ਦਾ ਕਿਸਾਨ ਜਿਹੜਾ ਹੈ ਇੱਕ ਇਨਕਮ ਗਾਰੰਟੀ ਮੰਗਦਾ ਵੀ ਮੇਰੀ ਇੰਨੀ ਕੁ ਮੈਂ ਆਪਣੀ ਜ਼ਿੰਦਗੀ ਇੱਜ਼ਤ ਨਾਲ
ਸੋਹਣੀ ਬਸਰ ਕਰ ਲਾਂ ਵੀ
ਸਾਹਿਬ, ਉਹ ਇਸ ਖੇਤੀ ਦੇ ਵਿੱਚੋਂ ਅੱਜ ਦੇ ਦਿਨ ਉਹਨੂੰ ਆਸ ਲੱਗਦੀ ਨਹੀਂ। ਇਹਦੇ ਕਰਕੇ ਆਹ ਜਿਹੜੀ ਸਮੱਸਿਆ ਹੈ ਨਾ ਜੀ, ਇਹਨੂੰ ਬਾਰ ਬਾਰ ਇੱਕ ਵਾਰੀ ਠੱਪੀ ਗਈ ਫਿਰ ਬਾਰ ਆ ਜੂਗੀ, ਆਹ ਇੱਕ ਆਹ ਇਹਨੂੰ ਹੁਣ ਤੁਸੀਂ ਢੱਕ ਨਹੀਂ ਸਕਦੇ, ਇਸ ਇਜ਼ ਅ ਇਸ਼ੂ ਹੂਜ਼ ਟਾਈਮ ਵਿੱਚ ਟਾਈਮ ਹੈਜ਼ ਕਮ
ਜੀ।
ਕਿਸਾਨੀ ਦੇ ਮੁੱਦੇ ਉੱਤੇ ਸਾਰੀ ਦੁਨੀਆ 'ਚ ਗੱਲਬਾਤ ਚਾਲੂ ਹੋਈ ਖੜੀ ਹੈ, ਚਾਹੇ ਉਹ ਪ੍ਰਾਈਮ ਮਿਨਿਸਟਰ ਫਰਾਂਸ ਦਾ ਹੈ, ਪ੍ਰੈਜੀਡੈਂਟ ਆਫ ਫਰਾਂਸ, ਉਹ ਜਾ ਕੇ ਗੱਲ ਕਰਦਾ ਵੀ ਇਸ ਇਸ਼ੂ ਨੂੰ ਟੇਕ ਅਪ ਕਰਾਂਗੇ, ਚਾਹੇ ਜਰਮਨੀ ਦੇ ਅੰਦਰ ਗੱਲ ਹੋ ਰਹੀ ਹੈ, ਚਾਹੇ ਇੱਥੇ ਗੱਲ ਹੋ ਰਹੀ ਹੈ, ਕਿਸਾਨੀ ਦੇ ਮੁੱਦੇ ਨੂੰ ਬਹੁਤ ਹੀ ਗੰਭੀਰਤਾ ਨਾਲ ਘੋਖਣਾ ਪਊਗਾ। ਉਹ ਗੱਲ ਫਿਰ ਉੱਥੇ ਆ ਜਾਂਦੀ ਹੈ, ਬੜਾ ਕੰਪਲੈਕਸ ਇਸ਼ੂ ਹੈ। ਅੱਜ ਤੁਸੀਂ ਕਹੋ ਵੀ ਸੋਢੀ ਸਾਹਿਬ ਬੈਠੇ ਹੈ ਤਾਂ ਸੁਣੀ ਲੈ ਇੱਥੇ ਕੋਈ ਨਾ ਕੋਈ ਇਹੋ ਜਿਹਾ ਗੁਰਮੰਤਰ ਦੇ ਦੂਗਾ ਸਾਹਿਬ, ਮੈਂ ਮੇਰਾ ਕੋਈ ਪਤੰਜਲੀ ਹੈ ਨਹੀਂ ਸਾਹਿਬ, ਉਹ ਪਤੰਜਲੀ ਵਾਲੇ ਨੂੰ ਅੱਜ ਬਈ ਮੈਂ ਤੁਹਾਡੇ ਕੋਲ ਆਉਣ ਤੋਂ ਪਹਿਲਾਂ ਨਾਮ ਮੇਰੇ ਇਸ ਕਰਕੇ ਆ ਗਿਆ ਵੀ ਟੀਵੀ 'ਤੇ ਚੱਲੀ ਜਾਂਦਾ ਸੀ ਵੀ ਸੁਪਰੀਮ ਕੋਰਟ ਨੇ ਬੁਲਾ ਲਿਆ ਉਹਨਾਂ ਨੂੰ, ਬਾਬਾ ਜੀ ਨੂੰ ਵੀ ਆ ਜਾਓ
ਜੀ,
ਕਿਉਂਕਿ ਉਹ ਵੀ ਕਹਿੰਦੇ ਸੀ ਮੈਂ ਕੈਂਸਰ ਦਾ ਇਲਾਜ ਕਰ ਦਿੰਦਾ।
ਹਾਂਜੀ
ਸਰ, ਮੇਰੇ ਕੋਈ ਇਲਾਜ ਹੈ ਨਹੀਂ। ਇਹ ਸਾਰਿਆਂ ਨੂੰ ਰਲ ਮਿਲ ਕੇ ਘੋਖਣਾ ਪਊਗਾ ਸਭ। ਆਹ ਜਿਹੜਾ ਇੰਨਾ ਕੰਪਲੈਕਸ ਇਸ਼ੂ ਹੈ ਵੀ ਜੇ MSP ਹੀ ਹੱਲ ਹੁੰਦੀ, MSP ਤਾਂ ਮੇਰੇ 'ਤੇ ਲਾਗੂ ਨਹੀਂ ਹੁੰਦੀ ਸਰ, ਮੇਰੇ ਤਾਂ ਉੱਥੇ ਝੋਨਾ ਹੁੰਦਾ ਹੀ ਨਹੀਂ, ਮੇਰੇ ਤਾਂ ਪਾਣੀ ਹੈ ਨਹੀਂ, ਅਸੀਂ ਪਾਣੀ ਨੂੰ ਚੀਕਾਂ ਮਾਰੀ ਜਾਂਦੇ ਹਾਂ। MSP ਹੋਰ ਗਰੰਟੀ ਲੈ ਲਓ ਜੀ, ਫਿਰ ਮੇਰੇ ਤੋਂ ਮੈਂ ਕਿੱਥੇ ਜਾਊਂਗਾ ਜੀ, ਮੈਂ ਵੀ ਕਿਸਾਨ ਹੀ ਹਾਂ, ਛੱਡੋ ਲੀਡਰੀ ਨੂੰ। ਸਵੇਰੇ ਮੈਨੂੰ ਇਹ ਕਹਿ ਦੇਣ ਵੀ ਤੂੰ ਆਪਦਾ ਬਸਤਾ ਚੱਕ ਕੇ ਬਾਹਰ ਜਾ, ਫਿਰ ਜਾ ਕੇ ਡਿੱਗੂੰਗਾ ਤਾਂ ਕਿਸਾਨੀ 'ਚ ਹੀ, ਫਿਰ ਕਿੱਥੇ ਉੱਥੇ ਵਾਲੇ ਲੋਕ ਉਹਨਾਂ ਦੀ। ਹਰੇਕ ਖਿੱਤੇ ਦੀ ਸਮੱਸਿਆ ਅਲੱਗ ਅਲੱਗ ਹੈ, ਹਰੇਕ ਖਿੱਤੇ ਦੀ। ਤੁਸੀਂ ਹਿੰਦੁਸਤਾਨ ਤਾਂ ਬਾਹਲਾ ਵੱਡਾ ਖਿਲਾਰਾ ਪਾ ਕੇ ਬਹਿ ਗਏ, ਪੰਜਾਬ ਦੇ ਅੰਦਰ ਦੇਖ ਲਓ, ਸਾਡੇ ਵਾਲਾ ਜਿਹੜਾ ਮਾਲਵੇ ਦਾ ਉਹ ਅਸੀਂ ਖੁੰਝ 'ਚ ਬੈਠੇ ਹਾਂ, ਸਾਡੀ ਸਮੱਸਿਆ ਹੋਰ ਹੈ, ਇੱਥੇ ਵਾਲਿਆਂ ਦੀ ਹੋਰ ਹੈ, ਹਰੇਕ ਇਲਾਕੇ ਦੀ ਸਮੱਸਿਆ ਉਸੇ ਤਰ੍ਹਾਂ, ਪੰਜਾਬ ਦੀ ਕੋਸਟ ਆਫ ਪ੍ਰੋਡਕਸ਼ਨ ਹੋਰ ਹੈ, ਬਿਹਾਰ ਦੀ ਹੋਰ ਹੈ, ਕਿਤੇ ਰੇਨ ਫੈਡ ਹੈ, ਕਿਤੇ ਇਰੀਗੇਸ਼ਨ ਹੈਗੀ ਅਸ਼ੋਰਡ ਇਰੀਗੇਸ਼ਨ ਹੈ, ਕਿਤੇ ਪੰਜਾਬ 'ਚ ਬਿਜਲੀ ਮੁਫ਼ਤ ਮਿਲ ਰਹੀ ਹੈ, ਕਿਸੇ ਕੋਲ ਬਿਜਲੀ ਹੈ ਹੀ ਨਹੀਂ, ਇੱਥੇ ਸੜਕਾਂ ਬਣੀਆਂ, ਇੱਥੇ ਮੰਡੀਆਂ ਹੈ, ਉੱਥੇ UP ਬਿਹਾਰ ਦੇ ਬਹੁਤ ਸਾਰੇ ਇਲਾਕੇ ਉਹਨਾਂ ਕੋਲ ਹੈ ਹੀ ਨਹੀਂ, MSP ਦੇ ਵੀ ਦੇਊਗੇ ਖਰੀਦਣਗੇ ਕਿਵੇਂ। ਸੋ ਇਸ ਕੰਪਲੈਕਸ ਇਸ਼ੂ ਨੂੰ ਇੰਨਾ ਕੋਈ ਇਹ ਨਹੀਂ ਵੀ ਕਹਿਤਾ ਜੀ MSP ਲਾ ਦਿਓ। ਇੱਕ ਮੈਂ ਹੋਰ ਗੱਲ ਸੁਣੀ, ਉਹਦੇ 'ਤੇ ਮੈਂ ਗੌਰ ਕੀਤਾ, ਮੈਂ ਕਿਹਾ ਤਾਂ ਚਲੋ ਬੜੀ ਬਹੁਤ ਡੂੰਘੀ ਗੱਲ ਲੈ ਕੇ ਆਏ ਹੈ, ਇਸ 'ਚੋਂ WTA 'ਚੋਂ ਕੱਢ ਦਿਓ ਜੀ, ਵਰਲਡ ਟ੍ਰੇਡ ਵਾਲੇ 'ਚੋਂ ਕੱਢ ਦਿਓ, ਕਹਿੰਦੇ ਇਹਦੇ ਨਾਲ ਸਾਨੂੰ ਮਾਰਨ ਲੱਗੇ ਹੈ। ਮੈਂ ਕਿਹਾ ਤਾਂ ਬਹੁਤ ਵਧੀਆ ਗੱਲ ਇਹਨਾਂ ਨੇ ਕੀਤੀ ਹੈ, ਪਰ ਬਾਸਮਤੀ ਵਾਲੇ ਨੂੰ ਪੁੱਛੋ ਸਾਹਿਬ, ਬਾਸਮਤੀ ਜਿਹੜੇ ਉਗਾਉਂਦੇ ਹੈ ਝੋਨੇ ਦਾ ਛੱਡੋ, ਮੈਂ ਮਾਲਵਾ ਮਾਝਾ ਛੱਡੋ, ਮੈਂ ਝੋਨੇ ਦੇ ਅੰਦਰ ਹੀ ਜਿਹੜਾ ਕੋਈ ਬਾਸਮਤੀ ਉਗਾਉਂਦਾ ਹੈ, ਬਾਸਮਤੀ ਕਿੱਥੇ ਜਾਂਦੀ ਹੈ ਸਰ? ਸਾਰੀ ਬਾਹਰ ਜਾਂਦੀ ਹੈ,
ਬਿਲਕੁਲ
ਹੈ, ਸਵੇਰੇ ਬੰਦ ਕਰ ਦੇਣਗੇ ਸਰ। ਪਹਿਲਾਂ ਉਹ ਆਪਣੇ ਵਾਲੇ ਇਹਨਾਂ ਨੇ ਥਾਈਲੈਂਡ ਦਾ ਤਾਂ ਉੱਥੋਂ ਕਢਵਾਇਆ, ਸਾਡੇ ਪਿਊਸ਼ ਗੋਇਲ ਜੀ ਜਦੋਂ ਹੁਣ ਦੋਹਾਂ ਦੇ ਅੰਦਰ ਚੱਲ ਰਹੀ ਸੀਗੀ WTO ਦੀ ਕਾਨਫਰੰਸ, ਉਹਨਾਂ ਦੇ ਥਾਈਲੈਂਡ ਦੇ ਐਗਰੀਕਲਚਰ ਮਿਨਿਸਟਰ ਨੇ ਕਹਿਤਾ ਵੀ ਆਹ ਹਿੰਦੁਸਤਾਨ ਵਾਲੇ ਠੱਗੀ ਕਰੀ ਜਾਂਦੇ ਉਹਨਾਂ ਦਾ, ਕਿਉਂਕਿ ਉਹ ਸਭ ਤੋਂ ਵੱਡੇ ਰਾਈਸ ਐਕਸਪੋਰਟਰ ਹੈ ਸਾਹਿਬ, ਕਿ ਬੰਦ ਕਰਾਓ ਇਹਨੂੰ WTO, ਉਹ ਤਾਂ ਕੱਢਣ ਨੂੰ ਫਿਰਦੇ ਸਨ
ਜੀ,
ਕਿਉਂਕਿ ਬਾਸਮਤੀ ਆਪਣਾ ਜਿਹੜਾ ਝੋਨਾ ਹੈ, ਜਿਹੜੀ ਆ ਦੂਜੀ ਨੋਨ ਬਾਸਮਤੀ, ਉਹ ਤਾਂ ਸਾਰੀ ਆਪਾਂ ਇੱਥੇ ਹੀ ਕਰਦੇ ਹਾਂ, ਉਹਦਾ ਐਕਸਪੋਰਟਰ ਜਿਹੜੇ ਰੇਟ ਫਿਕਸ ਕਰਦੇ ਆ ਵੀ ਉਹ ਬਾਹਰ ਨਾ ਤੁਰਨ ਲੱਗ ਜਾਣ, ਵੀ ਇੱਥੇ ਜ਼ਰੂਰਤਮੰਦ ਹੈ, ਬਾਸਮਤੀ ਸਾਰੀ ਬਾਹਰ ਜਾਂਦੀ ਹੈ,
ਠੀਕ ਹੈ,
ਅਤੇ ਆਹ ਜਿਹੜੀ 68 ਬਾਸਮਤੀ ਵਾਲੇ ਲਈ ਜਾਂਦੇ ਆ, ਉਹਨਾਂ ਦਾ ਕੀ ਬਣੂਗਾ ਸਾਹਿਬ? ਆਹ ਕਿਸੇ ਨੇ ਆ ਕੇ ਚਾਰ ਬੰਦੇ, ਮੈਂ ਦੇਖ ਰਿਹਾ ਸੀ ਉਸ ਦਿਨ ਜਿਹੜੀ ਉਹ ਲਾਈਨ ਉਹਦੇ 'ਚ ਬਾਹਰੋਂ ਆਏ ਬੈਠੇ ਸੀ, ਉਹਦੀਆਂ ਐਨਕਾਂ ਦੇਖ ਕੇ ਉਹਨਾਂ ਦਾ ਬੋਲਣ ਦਾ ਢੰਗ, ਮੈਂ ਕਿਹਾ ਹੈ ਤਾਂ ਕੋਈ ਪੜ੍ਹੇ ਲਿਖੇ ਫਾਰਮਰ ਹੈ, ਅਸਲ ਕਿਸਾਨੀ ਹੈ ਨਹੀਂ, ਇਹ ਤਾਂ ਕੋਈ ਇੰਟਲੈਕਚੁਅਲ ਫਾਰਮਰ ਹੈ। ਉਹਨਾਂ ਨੇ ਕਿਸੇ ਨੇ ਮੇਰੇ ਵਰਗੇ ਮਾਤੜ ਨੂੰ ਦੱਸਤਾ ਜੀ, ਇੱਕ WTO 'ਚ ਇੱਕ ਐਂਬਰ ਬੋਕਸ ਹੁੰਦਾ, ਇੱਕ ਗ੍ਰੀਨ ਬੋਕਸ ਹੁੰਦਾ ਸਾਹਿਬ, WTO ਇਜ਼ ਨੋਟ ਜਸਟ ਸਮ ਬੋਕਸਿਸ,
ਹਾਂਜੀ,
ਇਟ ਇਜ਼ ਅ ਕੰਪੋਜ਼ਿਟ ਵਿਊ ਸਾਹਿਬ, ਪੂਰੇ ਹਿੰਦੁਸਤਾਨ ਦੀ, ਅੱਜ ਸਾਡਾ ਐਗਰੀਕਲਚਰ ਪ੍ਰੋਡਿਊਸ ਦੀ ਜਿਹੜੀ ਐਕਸਪੋਰਟ ਮਾਰਕੀਟ ਹੈ ਉਹ ਦੇਖਣਾ ਪਊਗਾ ਸਾਹਿਬ।
ਬਿਲਕੁਲ ਸਹੀ ਹੈ,
WTO ਦੇ ਵਿੱਚ ਇਕੱਲਾ ਐਕਸਪੋਰਟ, ਐਗਰੀ ਐਕਸਪੋਰਟ ਹੀ ਨਹੀਂ ਹੋ ਰਿਹਾ ਸਾਹਿਬ, ਇਹ ਦੂਜੇ ਐਕਸਪੋਰਟ ਹੈ, ਉਹ ਉਹਨਾਂ ਦੀ ਮੰਜੀ ਟੁੱਕ ਜੂਗੀ। ਇੱਕ ਪਾਸੇ ਕਹਿੰਦੇ ਸਾਡੇ ਮੰਜੇ ਬੰਦਿਆਂ ਨੂੰ ਇੱਥੇ ਫੈਕਟਰੀਆਂ ਲਵਾਵਾਂਗੇ, ਭੇਜੋਗੇ ਕਿਤੇ ਸਾਹਿਬ, WTO 'ਚੋਂ ਕੱਢਤਾ ਤਾ,
ਜਦਕਿ ਮੰਗ ਸਿੱਧੀ WTO ਚੇਂਜ ਕਰਨ ਦੀ ਹੈ।
ਬਿਲਕੁਲ ਸਾਹਿਬ, WTO 'ਚ ਆਪਾਂ ਛੱਡ ਦਿਓ। ਸੋ ਕਈ ਗੱਲਾਂ ਦੇ ਵਿੱਚ ਵਜ਼ਨ ਹੈ, ਬਟ ਜਿਸ ਕਾ ਕਾਮ ਉਸੀ ਕੋ ਸਾਜੇ ਸਾਹਿਬ। ਕਿਸਾਨ ਨੂੰ ਸਭ ਤੋਂ, ਮੈਨੂੰ ਯਾਦ ਹੈ ਜਦੋਂ ਚੀਕਾਂ ਵੱਜਦੀਆਂ ਸੀ ਜੀ ਕਿਸਾਨੀ ਨੂੰ ਇਨਕਮ ਟੈਕਸ 'ਚ ਪਾਉਣ ਲੱਗੇ ਹੈ, ਉੱਥੇ ਪਤਾ ਸਭ ਤੋਂ ਵੱਡਾ ਇੱਕ ਕੀ ਇਸ਼ੂ, ਜਦੋਂ ਪਾਰਲੀਮੈਂਟ 'ਚ ਬਹਿਸ ਹੋ ਰਹੀਆਂ ਸੀਗੇ ਤਾਂ ਉਸ ਪੁਰਾਣੇ ਸਮੇਂ ਦੇ ਅੰਦਰ ਵੀ ਕਿਸਾਨੀ, ਉਦੋਂ ਸਾਡੇ ਰਾਜਸਥਾਨ ਦੇ ਵਿਚਾਰ ਉਹਨੇ ਖੜ੍ਹੇ ਹੋ ਗਏ ਐਮ ਪੀ ਨੇ, ਕਹਿੰਦਾ ਜੀ ਕਿਸਾਨੀ ਨੂੰ ਆ ਜਮ੍ਹਾਂ ਘਾਟ ਨਹੀਂ ਆਉਂਦੀ, ਕਿਸਾਨ ਨੂੰ ਕਿਸਾਨ ਰਹਿਣ ਦਿਓ, ਅਕਾਊਂਟੈਂਟ ਨਾ ਬਣਾਓ। ਅਤੇ ਮੈਂ ਕਹਿੰਦਾ ਵੀ ਸਾਰਾ ਕੰਮ ਐਵਰੀਬਡੀ, ਬਹੁਤ ਸਾਰੇ ਕੰਪੀਟੈਂਟ ਲੋਕ ਹੈ ਜਿਹੜੇ ਇਸ ਨੂੰ ਸਮਝਦੇ ਆ ਸਭ ਡੂੰਘਾਈ ਨਾਲ, ਪਰ ਹਰੇਕ ਬੰਦਾ ਇਸ ਨੂੰ ਘੋਖ ਸਕੇ, ਹਰੇਕ ਦੀ ਆਪਣੀ ਐਪਰੀਹੈਂਸ਼ਨ, ਬਾਸਮਤੀ ਵਾਲੇ ਦੀ ਹੋਰ ਮੰਗ ਹੈ, ਝੋਨੇ ਵਾਲੇ ਦੀ ਹੋਰ ਹੈ, ਸਾਡੀ ਕਿਹਨੂੰ ਅਸੀਂ ਅੱਜ ਉਗਾਈ ਜਾਂਦੇ ਹਾਂ, ਅਸੀਂ ਸਾਡੀ ਹੋਰ ਹੈ, ਹਰੇਕ, ਬਟ ਕਿਸਾਨ ਦੀ ਇੱਕੋ ਮੰਗ ਹੈ ਵੀ ਮੇਰੀ ਆਮਦਨ ਕਿਵੇਂ ਵਧੇ। ਉਸ ਆਮਦਨ ਵਧਣ ਨੂੰ ਲੈ ਕੇ ਇੱਕ ਪਾਸੇ ਤਾਂ ਦੂਜੇ ਦੇਖੋ, ਮੈਂ ਉਦਣ ਵੀ ਗੱਲ ਕੀਤੀ ਸੀ ਵੀ ਜਿੱਥੇ ਤਾਂ ਝੋਨੇ ਦੀ MSP ਹੈਗੀ, ਸਭ आंकड़े बोलते हैं, सुनील जाखड़ नहीं बोलता, कई कह देंगे सुनील जाखड़ ने, मैं इन्होंने कांग्रेस लीडर चश्मे बदल ले जाखड़ ने, चश्मे नहीं साहब तुम ला के माड़ा मोटा पढ़ भी लिया करो कि ना कि उन्होंने कह दो 2014 के अंदर साहब करीबन 15,500 करोड़ रुपया झोने का MSP के तौर पर पंजाब के किसान च आया सीगा, मतलब खरीद हुई सी 1,20,00,000 टन इतों झोना चक्या गया सीगा पंजाब चो 2014 च। आ हुण जिहदी आ फसल खरीद हुई है 1,85,88,000 टन झोना चक्या गया, कित्थे 15,000 करोड़ रुपया, ऐतकी आया 40,000 करोड़ रुपया
जी।
फिर वो समस्या हल तो नहीं हुई,
बिल्कुल ठीक है,
आमदन तो वधी कि नहीं, 3 गुणा तो फालतू वध गई साहब, 15 या 16 मान लो 15,000 कुछ करोड़ रुपये है, तो तुम 40,000 करोड़ रुपये हाथ पा लिया। बट इस करके मेरी इन्नी बेनती है सारे साथियों को भी इनू बैठ के कोखो मसले में असल समस्या तो ही जाओ, यदा किवें हल होगा। MSP इज नॉट अ क्योर, वो पहला पुराने टाइम च होंदा सी ना पेंसिलीन नाल टीका, जिहड़ी बीमारी पेंसिलीन ठोक
दिंदे सी, हुण
आ बड़ी कॉम्पलैक्स इशू है। आया नहीं भी मैं, हो सकता मैं योगा करनी आती हो पर मैं कैंसर का इलाज नहीं कर सकता साहब, असी खेती करते हैं, मैं फसल उगाण च माहिर है साहब, असी पंजाब का किसान माहिर है, पर वो किसान कहे भी मैं आपकी समस्या का हल पाल दूंगा, ये वास्ते सारे बैठ के किसान लीडर उस बैठन खुले दिमाग नाल करन भी सारे पंजाब का हिंदुस्तान का किसान किसान कंज्यूमर भी तैयार से भगवंत मान जी वंडते फिरते मैं राशन घरे लैके आ गया कि साहब राशन किने दिता है, क्योंकि सेंट्रल गवर्नमेंट खरीदी है 40,000 करोड़ रुपये का खरीद तो लिया, पर कारण की सुप्रीम कोर्ट ने कहता चूहे खाई जाते खराब हो जाती है कणक वंडो आ वंडी जाते वो भगवंत मान जी ने फोटो ला ली, कहता दो भी आ उतो मोदी साहब ने भेजी है सेंट्रल गवर्नमेंट की 40,000 करोड़ रुपये थोड़ू 1,000 करोड़ रुपये देते हो जरूर है नहीं, पर आ वंड रहे गरीबों को घट्टो घट गरीबों का फायदा हो। इस करके वो जो किसानी का माल है वह भी वापस आ रहे साहब किसान को आ रहे, तो हरेक बंदा जो किसान कहने साहब वो एक एंड करके पा देंगे किसान और मजदूर। आंकड़े कढ़ाओ सोडी साहब, आ कोई फोरम है नहीं जिथे मैं बैठ के गल करा
जी,
जेडे बॉर्डर ते सारे बैठे हैं पंजाब दे सारे आंकड़े कट के देख लो पंजाब दे अंदर छोटा किसान 1 एकड़ वाला 2 एकड़ वाला किसान किन्ना है, 80-90% उन्हें हत्थ पाऊगा साहब, उन्हें अगर जो तुम MSP गरंटी भी कर दोगे वह कहते ना की नाग की पा के नाऊगा की निचोड़ूगा की,
बिल्कुल ठीक है,
उस की हो जाऊगा उसके नाल बच्चा पढ़ लूगा उसका ਉਹਦਾ ਬੱਚਾ ਮੈਡੀਕਲ 'ਚ ਜਾਂਦਾ ਰਹੂਗਾ। ਇਸ ਕਰਕੇ ਉਹਦੀ ਆਮਦਨ ਵਾਸਤੇ ਐਨੀਮਲ ਹਸਬੈਂਡਰੀ ਹੈ, ਫਿਸ਼ਰੀ ਹੈ, ਆਮਦਨ ਵਧਾਉਣ ਦੀ ਸੋਚੋ ਸਾਹਿਬ। MSP 'ਤੇ ਜਿਵੇਂ ਰਿਕਾਰਡ ਫਸ ਜਾਂਦਾ ਨਹੀਂ, ਸਾਡਾ ਰਿਕਾਰਡ ਫਸ ਗਿਆ ਵੀ ਅਸੀਂ MSP ਲੈ ਕੇ MSP ਨਾਲ ਸਾਰੇ ਮਸਲੇ ਹੱਲ ਹੁੰਦੇ, ਮੈਂ ਨਾਲ ਹਾਂ ਤੁਹਾਡੇ, ਪਰ ਬੈਠ ਕੇ ਘੋਖ ਲਓ ਸਾਹਿਬ। ਮੈਂ ਕਿਸੇ
ਨੂੰ ਹੋਣਾ ਚਾਹੀਦਾ ਜਿੱਦੀ ਬਜਾਏ ਇਨ ਅਡੀਸ਼ਨ। ਆਖਰੀ ਸਵਾਲ ਮੇਰਾ ਇਸੇ ਨਾਲ ਰਿਲੇਟ ਕਰਦਾ, ਇੱਕ ਜਿਹੜੀ ਟ੍ਰੇਡਿੰਗ ਦੀ ਗੱਲ ਹੁੰਦੀ ਹੈ ਜਾਖੜ ਸਾਹਿਬ, ਬਾਰਡਰ ਖੋਲ੍ਹਣ ਦੀ ਗੱਲ ਬਹੁਤ ਵੱਡੇ ਲੈਵਲ 'ਤੇ ਹੁਣ ਤਾਂ ਮਹਾਤੜਬੰਦਾ ਵੀ ਪਿੰਡਾਂ 'ਚ ਬਹਿ ਕੇ ਖੁੰਡਾਂ 'ਤੇ ਵੀ ਡਿਸਕਸ਼ਨ ਹੋਣ ਲੱਗ ਪਈ ਹੈ ਕਿ ਕਾਸ਼ ਕਿਤੇ ਜੇ ਸਾਡਾ ਟ੍ਰੇਡ ਪਾਕਿਸਤਾਨ ਨਾਲ ਖੋਲ੍ਹੋ, ਜੇ ਤੁਸੀਂ 4-5 ਮੁਲਕਾਂ 'ਚ ਸਾਡਾ ਸਮਾਨ ਜਾਣ ਲੱਗ ਪਊਗਾ ਉਧਰ ਇੱਧਰ ਚੀਜ਼ਾਂ ਆਉਣ ਲੱਗ ਪੈਣਗੀਆਂ। ਪੋਸੀਬਿਲਟੀ ਦੀ ਗੱਲ ਵੀ ਮੈਂ ਤੁਹਾਡੇ ਤੋਂ ਪੁੱਛਦਾ, ਨਾਲ ਤੁਹਾਡਾ ਕੀ ਟੇਕ ਹੈ ਇਹਦੇ 'ਤੇ?
ਮੇਰਾ ਟੇਕ ਤਾਂ ਤੁਸੀਂ ਉਹ ਨਹੀਂ ਬੋਲੇ ਜਦੋਂ ਮੈਂ ਟਵੀਟ ਪਾਇਆ ਸੀਗਾ ਵੀ ਜਦੋਂ ਇਹ ਪਾਕਿਸਤਾਨ ਨਾਲ $1 billion ਵਾਸਤੇ IMF ਦੇ ਅੱਗੇ ਗੋਡੇ ਟੇਕ ਰੱਖੇ ਸੀ ਵੀ ਸਾਨੂੰ $1 billion ਦੇ ਦਿਓ ਅਤੇ ਨਹੀਂ ਸਾਡਾ ਅਸੀਂ ਸਾਡੀ ਇਕੋਨਮੀ ਬੈਂਕਰਪਟ ਡਿਕਲੇਅਰ ਕਰਨ ਲੱਗੀ ਹੈ IMF $1 billion ਵਾਸਤੇ, ਅਤੇ ਉਦੋਂ ਮੈਂ ਕਿਤੇ ਟਵੀਟ ਪਾ ਤਾ ਵੀ ਹੋਰ ਚਲੋ 100 ਹੈ ਮਾੜੇ ਹੈ ਪਰ ਸਾਨੂੰ ਪੰਜਾਬ ਵਾਲਿਆਂ ਨੂੰ ਸਾਡਾ ਜਿਹੜਾ ਅਸੀਂ ਜਦੋਂ ਆਜ਼ਾਦੀ ਦੇ ਲੱਗੇ ਹਾਂ ਵੀ ਸਾਨੂੰ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਮੌਕਾ ਸਾਨੂੰ ਗੁਰੂ ਘਰਾਂ ਦਾ ਮਿਲੇ ਕਰਤਾਰਪੁਰ ਦਾ ਲਾਂਘਾ ਖੋਲ੍ਹਣ ਵਾਸਤੇ ਉਦੋਂ ਇਹਨਾਂ ਨੇ ਸਾਨੂੰ ਕੋਪਰੇਟ ਕੀਤਾ ਉਸ ਬਹਾਨੇ ਮੈਂ ਕਿਹਾ $1 billion ਹਿੰਦੁਸਤਾਨ ਨੂੰ ਅਜੇ ਯਾਦ ਨਹੀਂ ਕੀ ਹੈ 10,000 ਕਰੋੜ ਰੁਪਈਆ ਦੇ ਕੇ ਪਾਸੇ ਕਰੋ ਘੱਟੋ ਘੱਟ ਅਸੀਂ ਕਿਸੇ ਦਾ ਅਹਿਸਾਨਮੰਦ ਨਾ ਰਹਿ ਜਾਈਏ ਵੀ ਇਹਨਾਂ ਨੇ ਅਹਿਸਾਨ ਮੋੜ ਦਿਆਂਗੇ ਅਸੀਂ ਆਹ ਮੋੜਤਾ ਚੱਲ ਉਦੋਂ ਤੁਸੀਂ ਕਿਸੇ ਨੇ ਨਹੀਂ ਕਿਹਾ ਕਹਿੰਦਾ ਆ ਸੁਨੀਲ ਜਾਖੜ ਰਲ ਗਿਆ ਜੀ ਇਹ ਹੈ ਮਾਰ ਜੋ ਕੁਛ ਸੋਸ਼ਲ ਮੀਡੀਆ 'ਤੇ ਜੋ ਕੁਛ ਕਹਿਣਾ ਸੁਨੀਲ ਨੂੰ ਕਿਹਾ ਗਿਆ ਮੈਂ ਉਹਦੇ ਹੱਕ 'ਚ ਹਾਂ ਸਾਹਿਬ ਖੁੱਲ੍ਹਣਾ ਚਾਹੀਦਾ ਬਾਰਡਰ ਖੁੱਲ੍ਹਣਾ ਚਾਹੀਦਾ ਬਾਰਡਰ ਖੁੱਲ੍ਹ ਕੇ ਵਪਾਰ ਹੋਏ ਪਰ ਆ ਵੀ ਇੰਨਾ ਸੌਖਾ ਨਹੀਂ ਵੀ ਸੁਨੀਲ ਨੇ ਕਹਿ ਤਾ ਇਸ ਕਰਕੇ ਖੋਲ
ਬਿਲਕੁਲ ਠੀਕ ਹੈ
ਉਹਨਾਂ ਦੀ ਨੀਤ ਜਿਹੜੀ ਹੈ ਉਹ ਤਾਂ ਕਿਉਂਕਿ ਉੱਥੇ ਵੀ ਰੌਲਾ ਹੈ ਨਾ ਜੀ ਚੌਧਰੀ ਕੋਈ ਹੋਰ ਹੈ ਇੱਥੇ ਰਾਘਵ ਚੱਡਾ ਸੀਗਾ ਉੱਥੇ ਉਹ ISI ਹੈ ਅਤੇ ਆਰਮੀ ਹੈ ਉਹ ਚਲਾਉਂਦੇ ਹੈ ਲੋਕ ਉੱਥੇ ਦੇ ਹੁਣ ਸਰਕਾਰਾਂ ਬਦਲ ਗਈਆਂ ਪਰ ਕੀ ਆਰਮੀ ਬਦਲ ਗਈ ਉਹਨੂੰ ਆਪਾਂ ਕਿਸ ਤਰ੍ਹਾਂ ਕਰਾਂਗੇ ਸਾਡੀ ਤਾਂ ਪੂਰੀ ਹੈ ਵੀ ਇਸ ਤਰ੍ਹਾਂ ਜਦੋਂ ਪ੍ਰਾਈਮ ਮਿਨਿਸਟਰ ਨੇ ਹੁਣ G20 ਦੇ ਜਿਹੜੀ ਗੱਲ ਕਰਕੇ ਆਏ ਸੀ ਵੀ ਇੱਥੋਂ ਲੈ ਕੇ ਮਿਡਲ ਈਸਟ ਕੋਰੀਡੋਰ ਖੋਲੋ ਉਹੀ ਹੈ ਨਾ ਜੀ ਟ੍ਰੇਡ ਨਾਲ ਹੀ ਵਧਣਾ ਉਹਨਾਂ ਦੀ ਵੀ ਆ ਜਿਹੜਾ ਅੱਜ ਉੱਥੇ ਗੁਰਬਤ ਹੈ ਇਸੇ ਖਤ ਇਸੇ ਕਰਕੇ ਕਦੋਂ ਖਤਮ ਹੋਊਗੀ ਜਦੋਂ ਕੋਈ ਵਪਾਰ ਵਧੂਗਾ ਆਹ ਫਰੂਟ ਹੈ ਉੱਥੇ ਭੇਜੀਏ ਸਾਡੇ ਕੋਲ ਆਹ ਚੀਨੀ ਇੱਥੇ ਸੜੀ ਜਾਂਦੀ ਹੈ ਸ਼ੂਗਰ ਮਿੱਲਾਂ ਘੱਟ ਜੇ ਐਡਾ ਮਾਲ ਇੱਥੇ ਅੰਦਰ ਪਿਆ ਵਿਕ ਨਹੀਂ ਸਕਦਾ ਅਤੇ ਹਰੇਕ ਟ੍ਰੇਡ ਵਧਣਾ ਚਾਹੀਦਾ ਬਟ ਅਗੇਨ ਇੰਟਰਨੈਸ਼ਨਲ ਲੈਵਲ ਦੀਆਂ ਗੱਲਾਂ ਹਰੇਕ ਪੱਖ 'ਚ ਤਾਲੀ ਦੋਨਾਂ ਹੱਥਾਂ ਨਾਲ ਵੱਜਦੀ ਹੈ ਸਾਹਿਬ
ਜੀ
ਉਹ ਵੀ ਤਿਆਰ ਹੋਣ ਮਨਸ਼ਾ ਠੀਕ ਹੋਵੇ ਸਾਡੀ ਮਨਸ਼ਾ ਪੰਜਾਬ ਦੀ ਬਿਲਕੁਲ ਕਨਵੇ ਪੂਰਾ ਪੰਜਾਬ 'ਚ ਦੇ ਜਿਹੜੇ ਗੱਲ ਕਹਿੰਦੇ ਮੈਂ ਲੋਕਾਂ ਦੀ ਭਾਵਨਾ ਹੈ ਵੀ ਖੁੱਲ੍ਹਣਾ ਚਾਹੀਦਾ ਅਤੇ ਖੁੱਲ੍ਹਣ ਦੇ ਵਾਸਤੇ ਮੈਂ ਇਕੱਲਾ ਸਾਰੇ ਆ ਕੇ ਪ੍ਰੋਬਲਮ ਉਹ ਵੀ ਹੈ ਨਾ ਸਾਹਿਬ ਉੱਥੇ ਵੀ ਦੋ
ਇਕੱਲੀ ਨੀਤੀ ਨਹੀਂ
ਨੀਤੀ ਤੇ ਨੀਯਤ ਨਹੀਂ ਤੀ ਮੈਂ ਇਕੱਲੇ ਵਾਗੇ ਅਤੇ ਅਟਾਰੀ ਦੀ ਗੱਲ ਨਹੀਂ ਕਰਦਾ ਸਾਹਿਬ ਸਾਡਾ ਜਿਹੜਾ ਇਲਾਕਾ ਹੈ ਇੱਥੇ ਤਾਂ ਟਰੱਕਾਂ ਨਾਲ ਜਾਂਦਾ ਰੇਲਵੇ ਲਿੰਕ ਜਿਹੜਾ ਸੀਗਾ ਪੁਰਾਣਾ ਰੇਲਵੇ ਲਿੰਕ ਸਾਹਿਬ ਜੁਆਇੰਟ ਇੰਡੀਆ ਦਾ ਜਿਹੜਾ ਸੀਗਾ ਉਹ ਸਾਡੇ ਉੱਥੋਂ ਦੀ
ਜਾਂਦੇ ਪਾਸੇ
ਬਠਿੰਡਾ ਅਬੋਹਰ ਹਿੰਦੂ ਮਲ ਕੋਟ ਕਰਾਚੀ ਤਾਂ ਜਾਂਦਾ ਸੀਗਾ ਸਮਾਂ ਸੱਟਾ ਲਾਈਨ ਵੱਜਦੀ ਸੀ
ਜੀ
ਉਹ ਲਾਈਨ ਖੁੱਲੂਗੀ ਸਾਹਿਬ ਕਿਉਂਕਿ ਕਰਾਚੀ ਪੋਰਟ ਜਿਹੜਾ ਆਪਾਂ ਕਹਿੰਦੇ ਹਾਂ ਨਾ ਵੀ ਸਾਨੂੰ ਇੱਧਰ ਕਾਂਡਲਾ ਦੂਰ ਪੈ ਜਾਂਦਾ ਹੈ ਜੀ ਉਹ ਸਾਨੂੰ ਇੱਥੋਂ ਸੂਟ ਕਰਦਾ ਸਾਹਿਬ ਮਾਲ ਜੇ ਮਿਡਲ ਈਸਟ 'ਚ ਆਪਾਂ ਮਾਲ ਭੇਜਣਾ ਇੱਥੋਂ ਠਾ ਦੇਣੇ ਜੇ ਟ੍ਰੇਨ ਜਾ ਕੇ ਵਜੇ ਕਰਾਚੀ ਇੱਧਰੋਂ ਇੱਧਰੋਂ ਮਾਲ ਕੱਢੋ ਅਟਾਰੀ ਤੋਂ ਇੱਧਰੋਂ ਇੱਥੇ ਜਾਵੇ ਸਿੱਧਾ ਇਹ ਟ੍ਰੇਡ ਹਰੇਕ ਪਾਸਿਓਂ ਖੋਲ੍ਹਣਾ ਪਊਗਾ ਬਟ ਇਹ ਸਮੱਸਿਆਵਾਂ ਹੈ ਇਹ ਸਾਰੀਆਂ ਗੱਲਾਂ ਨੂੰ ਰੱਖ ਕੇ ਸੋਢੀ ਸਾਹਿਬ ਪਾਰਟੀਆਂ ਦੀ ਗੱਲ ਨਹੀਂ ਕਰਦਾ ਮੈਂ ਪੰਜਾਬ ਦੀ ਗੱਲ ਕਰਦਾ ਵੀ ਇਹ ਲੋਕਾਂ ਨੂੰ ਅੱਜ ਵੀ ਮੇਰੀ ਅਪੀਲ ਹੈ ਚਾਹੇ 3 ਮਹੀਨੇ ਪਏ 2.5 ਮਹੀਨੇ ਪਏ ਇਹਨਾਂ ਸਾਰੀਆਂ ਗੱਲਾਂ ਨੂੰ ਸਾਹਮਣੇ ਰੱਖ ਕੇ ਵੀ ਇਹ ਜਿਹੜੇ ਮਾਤਰ ਨੂੰ ਤੁਸੀਂ ਵੋਟ ਪਾਉਣ ਲੱਗੇ ਹੋ ਵੈਦਰ ਇਜ਼ ਕੇਪੇਬਲ ਉਹ ਬੰਦਾ ਤੁਹਾਡੀ ਜਾ ਕੇ ਉੱਥੇ ਪੰਜਾਬ ਦੀ ਗੱਲ ਰੱਖ ਦੂਗਾ ਕਿਉਂਕਿ ਉਹ ਪੰਚਾਇਤ ਹੈ ਨਹੀਂ ਸਾਹਿਬ ਨਾਮ ਤਾਂ ਪੰਚਾਇਤ ਹੈ ਹਿੰਦੁਸਤਾਨ ਦੀ ਦੇਸ਼ ਦੀ ਪੰਚਾਇਤ ਹੈ ਪਰ ਉੱਥੇ ਗੱਲਾਂ ਵੱਡੀਆਂ ਕਰਨੀਆਂ ਪੈਣਗੀਆਂ ਦੇਸ਼ ਦੀਆਂ ਮੁਲਕ ਦੀਆਂ ਪੰਜਾਬ ਦੇ ਭਵਿੱਖ ਦੀਆਂ ਕਰਨੀਆਂ ਪੈਣਗੀਆਂ ਅੱਜ ਦਾ ਨਹੀਂ ਵੀ ਅੱਜ ਕਿਵੇਂ ਡੰਗ ਲਾਉਣਾ ਲਾ ਦਿਓ ਕੋਈ ਨਾ ਕੋਈ ਇਹਨਾਂ ਨੂੰ ਚੋਗਾ ਸਿੱਟ ਕੇ ਬੇਵਕੂਫ ਬਣਾ ਲਓ ਸੋ ਇੱਕ ਵਾਰੀ ਬੇਵਕੂਫ ਬਣ ਗਏ ਪੰਜਾਬ ਦੇ ਲੋਕ ਭਾਵੁਕ ਨਾ ਹੋਣ ਭਾਵੁਕ ਤਾਂ ਇੱਕ ਪਾਸੇ ਰੱਖਣ ਜੋਸ਼ ਦੇ ਨਾਲ ਹੋਸ਼ ਮੈਂ ਇੱਕੋ ਹੀ ਹਾਂ ਮੈਂ ਕਿਸਾਨਾਂ ਨੂੰ ਵੀ ਆਹੀ ਬੇਨਤੀ ਕੀਤੀ ਸੀ ਤੁਹਾਡਾ ਜੋਸ਼ ਪੰਜਾਬੀਆਂ ਨੂੰ ਆਪਣੇ ਜੋਸ਼ ਵਾਸਤੇ ਕਿਸੇ ਦੇ ਸਰਟੀਫਿਕੇਟ ਦੀ ਲੋੜ ਨਹੀਂ ਸਾਹਿਬ
ਬਿਲਕੁਲ ਠੀਕ
ਪੰਜਾਬੀ ਹੋਣਾ ਹੀ ਮਤਲਬ ਇਹਦਾ ਮੈਂ ਐਂ ਵੀ ਆਹ ਤਾਂ ਭਰਿਆ ਫਿਰਦਾ ਭਰਿਆ ਪੀਤਾ ਫਿਰਦਾ ਕਿਸੇ ਦੇ ਕਿਤੇ ਪੰਗਾ ਨਾ ਲੈ ਲਿਓ ਬਸ ਰੋਜ਼ ਰੋਜ਼ ਇਮਤਿਹਾਨ ਰੋਜ਼ ਰੋਜ਼ ਸਰਟੀਫਿਕੇਟ ਲੈਣ ਦੀ ਕੋਸ਼ਿਸ਼ ਨਾ ਕਰੀਏ ਹੋਸ਼ ਨਾਲ ਕੰਮ ਕਰੀਏ ਮੈਂ ਸਮਝਦਾ ਵੀ ਅਗਰ ਜੇ ਦੇਸ਼ ਤਰੱਕੀ ਕਰ ਰਿਹਾ ਤਾਂ ਪੰਜਾਬ ਦੀ ਉਸ ਤਰੱਕੀ ਦੇ ਵਿੱਚ ਸਾਡਾ ਹਿੱਸਾ ਸਾਨੂੰ ਮਿਲਣਾ ਚਾਹੀਦਾ ਉਹ ਲੈ ਕੇ ਆਉਣ ਵਾਲੇ ਨੁਮਾਇੰਦੇ ਚਾਹੀਦੇ ਹੈ ਪਹਿਲਾਂ ਵਾਂਗੂ ਆ ਜਿਹੜੇ 7 ਚੁਣ ਕੇ ਭੇਜਦੇ ਇੱਥੋਂ ਉਹ ਜੇ ਨਾ ਕਰਕੇ 13 ਵੀ ਇਹਨਾਂ ਕੋਲ ਜੇ 20 ਹੋ ਜਾਣਗੇ ਨਾ ਫਿਰ ਵੀ ਨਹੀਂ ਕੁਛ ਬਣਨਾ ਇਹਨਾਂ ਦਾ ਇਹਨਾਂ ਦੀ ਜਿਹੜੀ ਨੀਤੀ ਮਾੜੀ ਹੈ ਸਾਹਿਬ ਇਹਨਾਂ ਨੇ ਤਾਂ ਸਿੰਘ ਫਸਾ ਕੇ ਰੱਖਣਾ ਇਹ ਤਾਂ ਸਿੰਘ ਫਸਾ ਕੇ ਬੈਠੇ ਹੈ ਇਹਨਾਂ ਨੇ ਸਿੰਘ ਫਸਾਉਣੇ ਫਸਾਉਣੇ ਹੈ ਇਹਨਾਂ ਨੇ ਫਿਰ ਚੀਕਾਂ ਮਾਰਦੇ ਰਹਿਣਗੇ ਸਾਨੂੰ ਆਹ ਨਹੀਂ ਦਿੱਤਾ ਜੀ ਸਾਨੂੰ ਉਹ ਨਹੀਂ ਦਿੱਤਾ ਕਿਉਂਕਿ ਇਹਨੇ ਦੁਕਾਨ ਚੱਲਦੀ ਹੈ ਵਿਚਾਰਾ ਬਣ ਕੇ ਵਿਚਾਰੇ ਜੀ ਮਾਰਤਾ ਜੀ ਸਾਨੂੰ ਤਾਂ ਸੈਂਟਰ ਲਈ ਬੈਠੇ
ਹਾਂ ਸੈਂਟਰ ਦੀ ਗੱਲ ਕਰਦੇ ਕਹਿੰਦੇ RDF ਸਾਡਾ ਰੋਕ ਲਿਆ ਜੀ ਸਾਡੇ ਪੈਸੇ ਰੋਕ ਲਏ ਜੀ ਇਹ ਸਾਰਾ ਕੁਝ ਹੈ ਕਹਿੰਦੇ ਇਹਦੇ ਲਈ ਹਿੰਮਤ ਮਾਰਨ ਜਾਖੜ ਸਾਹਿਬ ਮੜ ਜੀ ਸਾਨੂੰ ਦੇ ਦੇਣ ਕੁਛ
ਤੁਹਾਡੇ 7 MP ਹੈ ਉਹ ਜਾ ਕੇ ਬੋਲਣ ਦਾ ਸੀ ਉੱਥੇ ਬੋਲਦਾ ਹੀ ਨਹੀਂ ਤੁਸੀਂ ਕੋਰਟ ਦਾ ਮੂੰਹ ਕਰ ਲਿਆ ਤੇ ਇਹ ਜਿਹੜੇ ਇਹਨਾਂ ਨੂੰ 100-100 ਕਰੋੜ ਰੁਪਏ
ਇਹਨਾਂ ਕਾ ਮੂੰਹ ਹੈ ਤੁਸੀਂ ਰੱਖ ਲਓ ਜਾਖੜ ਸਾਹਿਬ ਕਰਾ ਦਿਓ ਕਲੀਅਰ
ਆਪਦੀ ਗੱਲ ਰੱਖਦੇ ਹਾਂ ਅੱਜ ਤੱਕ ਕਦੇ ਪੰਜਾਬ ਵਾਸਤੇ ਪਿੱਛੇ ਹਟੇ ਨਹੀਂ ਸਾਹਿਬ ਪਰ ਇਹ ਕੋਈ ਲੈਣ ਵਾਲੇ ਤਾਂ ਬਣਨ ਇਹ ਤਾਂ ਕਾਂਗਰਸ ਦੇ ਮਗਰ ਪਏ ਡਾਂਗ ਲੈ ਕੇ ਉਹਦੇ ਗੋਡੇ ਲਵਾਣੀ ਉਹ ਲਵਾ ਰੱਖੇ ਉਹ ਚ ਕਾਮਯਾਬ ਹੈ ਉਹਦੀ ਮੈਂ ਉਹਨਾਂ ਨੂੰ ਵਧਾਈ ਦੇਊਂਗਾ ਵੀ ਇਹਨਾਂ ਇਹ ਲੀਡਰ ਜਿਸ ਲਾਇਕ ਸੀਗੇ ਕਾਂਗਰਸ ਵਾਲੇ ਇਹਨਾਂ ਨੂੰ ਉਹਨਾਂ ਨੇ ਉੱਥੇ ਲਿਆ ਕੇ ਰੱਖਤਾ ਉਹ ਗੋਡੀਆਂ ਪਰ ਨਿਕਲ ਰੱਖੇ ਹੈ ਸ਼ਾਬਾਸ਼ ਬਹੁਤ
ਬਹੁਤ ਧੰਨਵਾਦ ਆਖੜ ਸਾਹਿਬ ਥੈਂਕ ਯੂ ਵੈਰੀ ਮਚ